ਰਸਨਾ ਨੂੰ ਪਵਿੱਤਰ ਕਰਨ ਲਈ, ਮਨਵ੍ਰਿਤੀ ਨੂੰ ਇਕਾਗਰ ਕਰਨ ਵਾਸਤੇ ਆਓ ਸਭ ਮਾਈ ਭਾਈ ਆਪਣੀ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਈਏ ਔਰ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫੇਰ ਯਤਨ ਕਰੀਏ, ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਹਾਜ਼ਰਾ ਹਜ਼ੂਰ ਸਤਿਗੁਰੂ ਪਹਿਰੇ ਦੇ ਮਾਲਕ ਗਰੀਬ ਨਵਾਜ ਦੇ ਚਰਨਾਂ ਚ ਹਾਜ਼ਰੀ ਲਵਾਈਏ, ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਸਤਸੰਗੀ ਜਨੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਗੁਰਬਾਣੀ ਵਿੱਚ ਸਾਡੇ ਜੀਵਨ ਨੂੰ ਸਕਾਰਥ ਕਰਨ ਵਾਸਤੇ, ਸਾਡਾ ਮਾਰਗਦਰਸ਼ਨ ਕਰਨ ਵਾਸਤੇ ਇਸ ਜੀਵ ਲਈ ਜੋ ਅਸਗਾਹ ਭਵ ਸਾਗਰ ਹੈ, ਇਸ ਤੋਂ ਪਾਰ ਉਤਰਨ ਵਾਸਤੇ ਬੇਅੰਤ ਹੁਕਮ ਬਖਸ਼ਿਸ਼ ਕੀਤੇ ਹਨ ਔਰ ਬਾਰ ਬਾਰ ਸਤਿਗੁਰੂ ਜੀ ਨੇ ਇਸ ਜੀਵ ਨੂੰ ਸਮੱਤ ਬਖਸ਼ਦਿਆਂ ਹੋਇਆਂ ਇਹ ਦ੍ਰਿੜ ਕਰਵਾਇਆ ਹੈ ਕਿ ਇਹ ਜੀਵਨ ਜੋ ਸਾਨੂੰ ਪ੍ਰਾਪਤ ਹੋਇਆ ਪੂਰਵਲੇ ਕਰਮਾਂ ਸਦਕਾ, ਇਸ ਦਾ ਇੱਕ ਇੱਕ ਸਵਾਸ ਉਸ ਪਰਮ ਪਿਤਾ ਪਰਮਾਤਮਾ ਨੇ ਲਿਖ ਕੇ ਇਸ ਨੂੰ ਇਸ ਸੰਸਾਰ ਵਿੱਚ ਭੇਜਿਆ ਹੈ ਔਰ ਇਹ ਕਰਮਾਂ ਨਾਲ ਲੱਭੇ ਹੋਏ ਸਵਾਸ ਜਿਹੜੇ ਨੇ ਇੱਕ ਇੱਕ ਕਰਕੇ ਇਸ ਮਨੁੱਖ ਦੇ ਜੀਵਨ ਵਿੱਚੋਂ ਘਟਦੇ ਜਾ ਰਹੇ ਨੇ, ਪਰੰਤੂ ਇਹ ਜੀਵ ਮਨ ਸੋਇਆ ਮਾਇਆ ਬਿਸਮਾਦ ਦੇ ਕਥਨ ਅਨੁਸਾਰ ਇਸ ਮਾਇਆ ਦੇ ਰੰਗਾਂ ਰਸਾਂ ਵਿੱਚ ਲੱਗ ਕੇ ਕਾਲ ਨੂੰ, ਮੌਤ ਨੂੰ, ਜਾਂ ਇੰਜ ਕਹਿ ਲਈਏ ਕਿ ਹੁਕਮ ਨੂੰ ਭੁੱਲੀ ਬੈਠਾ ਹੈ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ हे ਜੀਵ, ਉਸ ਪਰਮ ਪਿਤਾ ਪਰਮਾਤਮਾ ਦਾ ਲਿਖਿਆ ਹੋਇਆ ਸਾਹਾ ਅਟਲ ਹੈ, ਉਹ ਕਦੋਂ ਆਵੇਗਾ? ਉਹ ਸਮਾਂ ਕਿਸ ਵੇਲੇ ਤੇਰੇ ਸਾਹਮਣੇ ਆ ਜਾਵੇਗਾ ਜਦੋਂ ਮੌਤ ਦਾ ਫਰਿਸ਼ਤਾ ਇਸ ਜਿੰਦ ਨੂੰ ਕੱਢਣ ਵਾਸਤੇ, ਇਸ ਜਿੰਦ ਨੂੰ ਲੈਣ ਵਾਸਤੇ ਲਾੜਾ ਬਣ ਕੇ, ਦੁੱਲਾ ਬਣ ਕੇ ਆ ਜਾਵੇਗਾ? ਬਾਬਾ ਫਰੀਦ ਕਹਿੰਦੇ ਨੇ, ਜਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾ ਕੂਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੋ ਕੂ ਸਮਝਾਏ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪ੍ਰਣਾਏ। ਇਹ ਜਿੰਦ ਇੱਕ ਵਹੁਟੀ ਦੀ ਨਿਆਈ ਹੈ ਤੇ ਮੌਤ ਇੱਕ ਵਰ ਦੀ ਨਿਆਈ ਹੈ। ਜਿਹੜਾ ਲਿਖੇ ਹੋਏ ਸਾਹੇ ਅਨੁਸਾਰ ਇਸ ਨੂੰ ਲੈ ਜਾਵੇਗਾ। ਪਰ ਇਹ ਸਾਰਾ ਕੁਛ ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦਾ ਬਣਾਇਆ ਹੋਇਆ ਔਰ ਉਸੇ ਦੇ ਹੁਕਮ ਵਿੱਚ ਹੀ ਚੱਲ ਰਿਹਾ ਤੇ ਉਸੇ ਦੇ ਹੁਕਮ ਵਿੱਚ ਹੀ ਇੱਕ ਦਿਨ ਖੈ ਹੋ ਜਾਵੇਗਾ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਬੜਾ ਸੁੰਦਰ ਬਿਆਨ ਕਰਦੇ ਹਨ ਜਪਜੀ ਵਿੱਚ। ਸਾਹਿਬ ਕਹਿੰਦੇ ਨੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲੇਖ ਦੁੱਖ ਸੁਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਜੀਵਨ ਦਾ ਵੱਡਾ ਰਹੱਸ ਸਤਿਗੁਰੂ ਜੀ ਨੇ ਇਹਦੇ ਵਿੱਚ ਬਿਆਨ ਕੀਤਾ ਕਿ ਜਿੰਨੇ ਆਕਾਰ ਸੰਸਾਰ ਵਿੱਚ ਦਿਖਾਈ ਦਿੰਦੇ ਨੇ, ਖੰਡ ਮੰਡਲ ਬ੍ਰਹਿਮੰਡ, ਧਰਤੀ ਆਕਾਸ਼ ਸੂਰਜ ਚੰਦਰਮਾ ਤਾਰੇ ਸਮੁੰਦਰ ਦਰਿਆ, ਜੋ ਕੁਝ ਵੀ ਦਿਖਾਈ ਦੇ ਰਿਹਾ, ਸਾਰੀ ਬਨਸਪਤੀ, ਸਾਰੇ ਜੀਵ ਜੰਤੂ, ਸਾਰੇ ਉਸੇ ਦੇ ਬਣਾਏ ਹੋਏ ਨੇ। ਆਕਾਰ ਉਸ ਨੇ ਦਿੱਤਾ ਸਾਰਿਆਂ ਨੂੰ, ਹੁਕਮੀ ਹੋਵਨ ਆਕਾਰ, ਇਹ ਸਾਰੇ ਆਕਾਰ ਉਹਦੇ ਬਣਾਏ ਹੋਏ ਨੇ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਾ ਸੰਸਾਰ ਉਹਦਾ ਬਣਾਇਆ ਹੋਇਆ, ਕਿਵੇਂ ਬਣਾਇਆ? ਇਹ ਤਾਂ ਵੱਖਰੇ ਵੱਖਰੇ ਧਰਮਾਂ ਦੀ ਵੱਖਰੀ ਵੱਖਰੀ ਥਿਊਰੀ ਹੈ। ਕਿਸੇ ਨੇ ਆਖਿਆ ਕੁਨ ਕਹਿ ਕੇ ਬਣਾਇਆ ਹੈ, ਕਿਸੇ ਨੇ ਕਿਹਾ ਓਮ ਕਹਿ ਕੇ ਬਣਾਇਆ ਹੈ, ਵੱਖਰਾ ਵੱਖਰਾ ਸਾਰਿਆਂ ਦਾ ਵਿਚਾਰ ਹੈ। ਪਰ ਇਸ ਗੱਲ ਤੇ ਸਾਰੇ ਸਹਿਮਤ ਨੇ ਕਿ ਇਹ ਸਾਰਾ ਕੁਛ ਬਣਾਇਆ ਪਰਮ ਪਿਤਾ ਪਰਮਾਤਮਾ ਨੇ ਹੈ ਔਰ ਉਸ ਦੇ ਇੱਕ ਫੁਰਨੇ ਤੋਂ ਇਹ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਤੋ ਸਾਹਿਬ ਫੁਰਮਾਨ ਕਰਦੇ ਨੇ ਜੋ ਤੁਦ ਕਰਨਾ ਸੋ ਕਰ ਪਾਇਆ। ਹੇ ਗਰੀਬ ਨਵਾਜ, ਸਮਝਣ ਵਾਲੀ ਗੱਲ ਇਹ ਹੈ, ਇਹ ਇੱਕ ਜੀਵਨ ਦਾ ਅਸਲੀ ਰਹੱਸ ਹੈ, ਤੱਤ ਹੈ ਕਿ ਜੋ ਤੁਦ ਕਰਨਾ ਸੋ ਕਰ ਪਾਇਆ। ਜੋ ਤੂੰ ਕਰਨਾ ਹੈ ਉਹ ਤੂੰ ਕਰ ਦਿੱਤਾ, ਸਭ ਕੁਛ ਤੇਰੇ ਹੁਕਮ ਵਿੱਚ ਹੋ ਰਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਤੇਰਾ ਹੁਕਮ ਇੰਨਾ ਵੱਡਾ ਹੈ ਕਿ ਆਖਿਆ ਨਹੀਂ ਜਾ ਸਕਦਾ, ਤੇਰੇ ਹੁਕਮ ਦੀ ਕੋਈ ਸੀਮਾ ਨਹੀਂ, ਤੇਰੇ ਹੁਕਮ ਦੀ ਕੋਈ ਮਿੱਤ ਮਰਿਆਦਾ ਨਹੀਂ ਹੈ ਕਿ ਤੇਰਾ ਹੁਕਮ ਇੰਨੇ ਇਲਾਕੇ ਤੇ ਚੱਲਦਾ ਹੈ। ਤੇਰੇ ਹੁਕਮ ਦੀ ਇਹ ਸੀਮਾ ਨਹੀਂ ਕਿ ਤੇਰਾ ਹੁਕਮ ਇੰਨਾ ਸਮਾਂ ਚੱਲੇਗਾ। ਤੇਰੇ ਹੁਕਮ ਦੀ ਇਹ ਸੀਮਾ ਨਹੀਂ ਕਿ ਤੇਰਾ ਹੁਕਮ ਫਲਾਣੀ ਜਾਤ ਗੋਤ ਵਰਣ ਤੇ ਚੱਲਦਾ, ਫਲਾਣੀ ਕੌਮ ਤੇ ਚੱਲਦਾ, ਕਿਸੇ ਵਿਦਵਾਨ ਤੇ ਚੱਲਦਾ, ਕਿਸੇ ਮੂੜ ਤੇ ਚੱਲਦਾ, ਕਿਸੇ ਰਾਜੇ ਤੇ ਚੱਲਦਾ, ਕਿਸੇ ਰੰਕ ਤੇ ਚੱਲਦਾ। ਗਰੀਬ ਨਵਾਜ ਕਹਿੰਦੇ ਨੇ ਹਰ ਮਨੁੱਖ ਦੇ ਹੁਕਮ ਦੀ ਕੋਈ ਨਾ ਕੋਈ ਸੀਮਾ ਹੈ। ਹਰ ਮਨੁੱਖ ਆਪਣਾ ਹੁਕਮ ਵਜਾਉਣਾ ਚਾਹੁੰਦਾ, ਆਪਣਾ ਹੁਕਮ ਵਜਾਉਣ ਵਾਸਤੇ ਸੰਸਾਰ ਦੇ ਲੋਕਾਂ ਨੇ ਬਹੁਤ ਵੱਡੇ ਵੱਡੇ ਯਤਨ ਕੀਤੇ ਔਰ ਸੰਸਾਰ ਵਿੱਚ ਆਪਣਾ ਹੁਕਮ ਸਦੀਵੀ ਚੱਲੇ, ਸਾਰੇ ਸੰਸਾਰ ਵਿੱਚ ਹੁਕਮ ਚੱਲੇ। ਇਸ ਕਰਕੇ ਇੱਥੋਂ ਤੱਕ ਕਹਿ ਦਿੱਤਾ ਕਿ ਰੱਬ ਕੋਈ ਹੋਰ ਨਹੀਂ, ਮੈਂ ਹੀ ਰੱਬ ਹਾਂ। ਆਪਣੇ ਆਪ ਨੂੰ ਰੱਬ ਅਖਵਾ ਕੇ ਲੋਕਾਂ ਨੇ ਹੁਕਮ ਜਿਹੜਾ ਸੀ ਚਲਾਉਣ ਦੀ ਕੋਸ਼ਿਸ਼ ਕੀਤੀ। ਸੰਸਾਰ ਵਿੱਚ ਹਰਨਾਕਸ਼ ਦੀ ਕਹਾਣੀ ਆਪ ਜੀ ਨੇ ਬਹੁਤ ਵਾਰੀ ਸੁਣੀ ਹੈ, ਬਹੁਤ ਵਾਰੀ ਆਪਨੇ ਨਮਰੂਦ ਦੀ ਕਹਾਣੀ ਸੁਣੀ ਹੋਵੇਗੀ ਕਿ ਉਸਨੇ ਵੇਖਿਆ ਮੇਰੇ ਹੁਕਮ ਵਿੱਚ ਅੜਚਣ ਪਾਉਣ ਵਾਲਾ ਹਜ਼ਰਤ ਇਬਰਾਹੀਮ ਕੌਣ ਹੈ, ਨਹੀਂ ਪਾ ਸਕਦਾ ਮੇਰੇ ਹੁਕਮ ਵਿੱਚ ਅੜਚਣ, ਨਹੀਂ ਰਹਿਣ ਦਿਆਂਗਾ। ਇਸ ਵਾਸਤੇ ਸਤਸੰਗੀ ਜਨੋ ਉਸ ਨੇ ਇਹ ਯਤਨ ਕੀਤਾ ਕਿ ਹਜ਼ਰਤ ਇਬਰਾਹੀਮ ਨੂੰ ਅੱਗ ਵਿੱਚ ਸਾੜ ਦਿੱਤਾ ਜਾਵੇ। ਹਰਨਾਕਸ਼ ਨੂੰ ਜਦੋਂ ਮਹਿਸੂਸ ਹੋਇਆ ਕਿ ਮੇਰੇ ਹੁਕਮ ਵਿੱਚ ਅੜਚਣ ਪਾਉਣ ਵਾਲਾ ਮੇਰੇ ਘਰ ਵਿੱਚ ਪੈਦਾ ਹੋ ਗਿਆ ਤੇ ਉਸ ਵੇਲੇ ਉਸ ਨੇ ਯਤਨ ਕੀਤਾ ਪ੍ਰਹਿਲਾਦ ਨੂੰ ਨੇਸਤੋ ਨਾਬੂਦ ਕਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਜਦੋਂ ਜਹਾਂਗੀਰ ਨੂੰ ਪਤਾ ਲੱਗਿਆ ਕਿ ਮੇਰੇ ਹੁਕਮ ਵਿੱਚ ਅੜਚਣ ਪਾ ਰਿਹਾ ਹੈ, ਗੁਰੂ ਅਰਜੁਨ ਦੇਵ ਪਾਤਸ਼ਾਹ ਦਾ ਹੁਕਮ, ਇਸ ਵਾਸਤੇ ਉਸਨੇ ਇੱਥੋਂ ਤੱਕ ਸ਼ਬਦ ਕਹੇ ਸਨ ਕਿ ਇਹ ਝੂਠ ਦੀ ਦੁਕਾਨ ਗੋਇੰਦਵਾਲ ਦੇ ਕੰਢੇ ਤੇ ਚੱਲ, ਬਿਆਸਾ ਦਰਿਆ ਦੇ ਕੰਢੇ ਤੇ ਗੋਇੰਦਵਾਲ ਨਗਰ ਵਿੱਚ ਚੱਲਦੀ ਹੈ, ਮੈਂ ਇਸ ਨੂੰ ਬੰਦ ਕਰ ਦਿਆਂਗਾ। ਬੇਸ਼ੱਕ ਉਹ ਬੰਦ ਨਹੀਂ ਕਰ ਸਕਿਆ, ਪਰ ਯਤਨ ਕੀਤਾ ਗਿਆ। ਇਹ ਸਾਰਾ ਕੁਝ ਕਦੋਂ ਕਰਦਾ ਮਨੁੱਖ? ਆਪਣਾ ਹੁਕਮ ਚਲਾਉਣ ਵਾਸਤੇ ਕਿ ਮੇਰਾ ਹੁਕਮ ਚੱਲੇ। ਪਰ ਸਤਸੰਗੀ ਜਨੋ, ਚੱਲਦਾ ਮਨੁੱਖ ਦਾ ਹੁਕਮ ਪਰ ਕੁਝ ਲੋਕਾਂ ਤੇ। ਬਹੁਤ ਛੋਟਾ ਦਾਇਰਾ ਹੈ, ਕਿਸੇ ਦਾ ਆਪਣੇ ਘਰ ਤੇ ਚੱਲਦਾ ਹੋਵੇਗਾ, ਕਿਸੇ ਦਾ ਗਲੀ ਮੁਹੱਲੇ ਤੇ ਚੱਲਦਾ ਹੋਵੇਗਾ, ਬਹੁਤ ਹੱਦ ਤੱਕ ਕਿਸੇ ਤੇ ਸ਼ਹਿਰ ਤੇ ਚੱਲਦਾ ਹੋਵੇਗਾ, ਜਾਂ ਕਿਸੇ ਦੇਸ਼ ਤੇ ਵੀ ਚੱਲਦਾ ਹੋਵੇ। ਪਰ ਅਕਾਲ ਪੁਰਖ ਪਰਮੇਸ਼ਵਰ ਦਾ ਹੁਕਮ ਜਿਹੜਾ ਹੈ ਉਹ ਦੇਸ਼, ਕਾਲ ਔਰ ਵਸਤੂ ਤੋਂ ਪਰੇ ਹੈ, ਹੋਰ ਜ਼ਿਆਦਾ ਹੈ। ਉਹਦੇ ਉੱਤੇ ਕੋਈ ਸਮੇਂ ਦੀ ਸੀਮਾ ਨਹੀਂ, ਉਹਦੇ ਤੇ ਕਿਸੇ ਦੇਸ਼ ਦੀ ਹੱਦ ਨਹੀਂ, ਉਹਦੇ ਤੇ ਕਿਸੇ ਵਰਨ ਜਾਤ ਦੀ ਰੋਕ ਰੁਕਾਵਟ ਨਹੀਂ। ਉਸ ਦੇ ਹੁਕਮ ਤੇ ਸਦੀਵੀ ਹੁਕਮ ਹੈ ਔਰ ਹਰ ਇੱਕ ਤੇ ਚੱਲਦਾ ਹੈ। ਜੋ ਤੁਧ ਕਰਨਾ ਸੋ ਕਰ ਪਾਇਆ, ਜੋ ਉਸਦਾ ਰਜਾ ਬਣਦੀ ਹੈ ਉਹ ਕਰਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਸਾਹਿਬ ਕਹਿੰਦੇ ਨੇ ਹੁਕਮੀ ਹੋਵਨ ਜੀ, ਸਾਰੇ ਜੀ ਜਿੰਨੇ ਨੇ ਹੁਕਮ ਵਿੱਚ ਬਣੇ ਨੇ, ਜੀ ਜਿੰਨੇ ਨੇ ਹੁਕਮ ਵਿੱਚ ਪੈਦਾ ਹੋਏ ਨੇ, ਤੇ ਹੁਕਮ ਮਿਲਿਆ ਵਡਿਆਈ, ਸਾਰਿਆਂ ਨੂੰ ਵਡਿਆਈ ਵੀ ਹੁਕਮ ਵਿੱਚ ਮਿਲ ਰਹੀ ਹੈ। ਜੀਵ ਹੁਕਮ ਵਿੱਚ ਆਇਆ ਹੈ, ਹੁਕਮ ਵਿੱਚ ਹੀ ਇਸ ਸੰਸਾਰ ਵਿੱਚ ਜਿਉਂਦਾ ਹੈ ਔਰ ਹੁਕਮ ਵਿੱਚ ਹੀ ਇਸ ਸੰਸਾਰ ਵਿੱਚੋਂ ਚਲਾ ਜਾਂਦਾ ਹੈ। ਭੇਦ ਹੈ, ਇਸ ਭੇਦ ਨੂੰ ਸਮਝਣ ਦੀ ਲੋੜ ਹੈ। ਅਸੀਂ ਕਈ ਵਾਰੀ ਇਸ ਤਰ੍ਹਾਂ ਦੀ ਸਾਡੀ ਸੋਚ ਬਣ ਜਾਂਦੀ ਹੈ ਕਿ ਹੁਕਮ ਹੈ ਕੀ। ਕਈ ਵਾਰੀ ਅਸੀਂ ਇਸ ਤਰ੍ਹਾਂ ਦਾ ਸਵਾਲ ਕਰਨ ਲੱਗ ਪੈਂਦੇ ਹਾਂ ਕਿ ਹੁਕਮ ਕੀ ਹੈ, ਭਾਣਾ ਕੀ ਹੈ, ਰਜ਼ਾ ਕੀ ਹੈ। ਸਾਡੀ ਸਮਝ ਤੋਂ ਬਾਹਰ ਹੈ, ਕਿਉਂਕਿ ਉਹ ਅਮਿਤ ਹੈ, ਬੇਹੱਦ ਹੈ, ਅਥਾਹ ਹੈ। ਇਸ ਵਾਸਤੇ ਸਾਡੀ ਸਮਝ ਤੋਂ ਬਾਹਰ ਹੋਣ ਕਰਕੇ ਅਸੀਂ ਪੁੱਛਣ ਲੱਗ ਪੈਂਦੇ ਹਾਂ ਹੁਕਮ ਕੀ ਹੈ। ਪਰ ਸਤਸੰਗੀ ਜਾਣੋ, ਸੱਚ ਜਾਣਿਓ, ਇਹ ਸਵਾਲ ਐਵੇਂ ਦਾ ਹੈ ਜਿਵੇਂ ਮੱਛੀ ਪਾਣੀ ਵਿੱਚ ਪੈਦਾ ਹੋਈ, ਮੱਛੀ ਨੇ ਪਾਣੀ ਵਿੱਚੋਂ ਜੀਵਨ ਪ੍ਰਾਪਤ ਕੀਤਾ, ਮੱਛੀ ਨੇ ਸੰਸਾਰ ਦਾ ਸੁੱਖ ਜਿਹੜਾ ਇਸ ਜੀਵਨ ਦਾ ਲਿਆ ਉਹ ਪਾਣੀ ਵਿੱਚੋਂ ਲਿਆ, ਪਾਣੀ ਵਿੱਚ ਹੀ ਰਹੀ ਹੈ ਮੱਛੀ, ਪਾਣੀ ਵਿੱਚ ਹੀ ਉਹਦਾ ਖਾਣ ਪੈਣ ਹੋਇਆ, ਸਾਰਾ ਕੁਝ ਪਾਣੀ ਵਿੱਚੋਂ ਲੈ ਕੇ। ਤੇ ਜੇ ਮੱਛੀ ਫਿਰ ਪੁੱਛੇ ਕਿ ਸਮੁੰਦਰ ਕੀ ਹੈ, ਫਿਰ ਮੱਛੀ ਪੁੱਛਣ ਲੱਗ ਪਏ ਸਮੁੰਦਰ ਕੀ ਹੈ। ਠੀਕ ਉਸੇ ਤਰ੍ਹਾਂ ਦੀ ਗੱਲ ਹੈ ਕਿ ਅਸੀਂ ਸੰਸਾਰ ਵਿੱਚ ਰਹਿੰਦੇ ਹੋਏ ਉਸ ਹੁਕਮ ਤੋਂ ਬਿਨਾਂ ਸੰਸਾਰ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ, ਪਰ ਫਿਰ ਅਸੀਂ ਪੁੱਛੀਏ ਹੁਕਮ ਕੀ ਹੈ, ਰਜ਼ਾ ਕੀ ਹੈ, ਤੇ ਉਸੇ ਤਰ੍ਹਾਂ ਦੀ ਗੱਲ ਹੀ ਹੋਵੇਗੀ ਨਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਹੁਕਮੀ ਹੋਵਨ ਜੀ, ਜਿੰਨੇ ਜੀ ਸੰਸਾਰ ਵਿੱਚ ਪੈਦਾ ਹੋਏ ਨੇ ਹੁਕਮ ਕਰਕੇ ਹੋਏ ਨੇ, ਕੀੜੇ ਮਕੌੜੇ, ਸੱਪ, ਸ਼ੇਰ, ਹਾਥੀ, ਵੱਡੇ ਤੋਂ ਵੱਡੇ ਔਰ ਛੋਟੇ ਤੋਂ ਛੋਟੇ, ਚੀਟੀ ਤੇ ਕੁੰਚਰ ਅਸਥੂਲਾ, ਜਿੰਨੇ ਨੇ ਉਹ ਸਾਰੇ ਉਹਦੇ ਹੁਕਮ ਵਿੱਚ ਪੈਦਾ ਹੋਏ ਨੇ, ਤੇ ਉਸ ਦੇ ਹੁਕਮ ਵਿੱਚ ਰਹਿੰਦਿਆਂ ਹੋਇਆਂ ਹੀ ਸੰਸਾਰ ਵਿੱਚ ਕੰਮ ਕਰਦੇ ਨੇ ਔਰ ਕੰਮ ਕਰਨ ਕਰਕੇ ਵਡਿਆਈ ਪ੍ਰਾਪਤ ਕਰਦੇ ਨੇ, ਤੇ ਉਹ ਵੀ ਹੁਕਮ ਵਿੱਚ ਕਰਦੇ ਨੇ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਸਾਹਿਬ ਕਹਿੰਦੇ ਨੇ ਹੁਕਮੀ ਉੱਤਮ ਨੀਚ, ਕੋਈ ਉੱਤਮ ਹੈ ਤੇ ਕੋਈ ਨੀਚ ਹੈ, ਕੋਈ ਵੱਡਾ ਹੈ ਕੋਈ ਨੀਵਾਂ ਹੈ, ਕਿਉਂ ਹੈ ਹੁਕਮ ਵਿੱਚ? ਮਨੁੱਖ ਦਾ ਹੁਕਮ ਕਿਸੇ ਨੂੰ ਵੱਡਾ ਨਹੀਂ ਕਰ ਸਕਦਾ, ਮਨੁੱਖ ਦਾ ਹੁਕਮ ਕਿਸੇ ਨੂੰ ਛੋਟਾ ਨਹੀਂ ਕਰ ਸਕਦਾ। ਮਿਸਾਲ ਦੇ ਤੌਰ ਤੇ ਵਿਦਵਾਨ ਪੁਰਸ਼ ਇਹ ਕਹਿੰਦੇ ਨੇ ਕਿ ਵੱਡਾ ਹੈ ਸੰਸਾਰ ਦੇ ਵਿੱਚ ਉਸਨੇ ਉਹਨਾਂ ਨੂੰ ਬਣਾਇਆ ਜਿਨ੍ਹਾਂ ਦੇ ਵਿੱਚ ਗੁਣ ਨੇ, ਕੀਮਤ ਜ਼ਿਆਦਾ ਜਿਨ੍ਹਾਂ ਦੀ ਉਹਨਾਂ ਨੂੰ ਅਸੀਂ ਵੱਡੇ ਕਹਿੰਦੇ ਹਾਂ। ਬੇਸ਼ੱਕ ਪੱਥਰ ਦਾ ਆਕਾਰ ਬਹੁਤ ਵੱਡਾ ਹੈ, ਸੈਂਕੜੇ ਕੁਆਂਟਲ ਦਾ ਪੱਥਰ ਹੈ ਇੱਕ ਪਾਸੇ ਪਿਆ ਹੋਇਆ, ਪਰ ਛੋਟਾ ਜਿਹਾ ਹੀਰਾ ਜਿਹੜਾ ਵਿਕਸਿਤ ਰੂਪ ਹੈ, ਉੱਤਮ ਰੂਪ ਹੈ ਪੱਥਰ ਦਾ, ਉਹਦੀ ਕੀਮਤ ਉਸ ਵੱਡੇ ਸਾਰੇ ਪੱਥਰ ਨਾਲੋਂ ਹਜ਼ਾਰਾਂ ਗੁਣਾ ਲੱਖਾਂ ਗੁਣਾ ਜ਼ਿਆਦਾ। ਉਸ ਨੂੰ ਉੱਤਮ ਕਿਹਾ ਜਾਏਗਾ, ਉਸ ਵੱਡੇ ਸਾਰੇ ਪੱਥਰ ਨੂੰ ਨੀਚ ਕਿਹਾ ਜਾਏਗਾ, ਛੋਟਾ ਕਿਹਾ ਜਾਏਗਾ। ਪਰ ਸਤਸੰਗੀ ਜਨੋ, ਜੇ ਹਜ਼ਾਰਾਂ ਲੋਕ ਲੱਖਾਂ ਲੋਕ ਵੀ ਇਕੱਠੇ ਹੋ ਕੇ ਇਹ ਯਤਨ ਕਰਨ ਲੱਗ ਪੈਣ ਕਿ ਕਿਤੇ ਪੱਥਰ ਨੂੰ ਹੀਰਾ ਬਣਾ ਦਈਏ, ਤੇ ਉਹ ਪੱਥਰ ਨੂੰ ਹੀਰਾ ਨਹੀਂ ਬਣਾ ਸਕਦੇ, ਕਿਉਂਕਿ ਉਹਦੇ ਹੁਕਮ ਵਿੱਚ ਬਣਿਆ। ਹੁਕਮ ਹੀ ਉੱਤਮ ਨੀਚ। ਹੁਣ ਸੰਸਾਰ ਦੇ ਵਿੱਚ ਅਸੀਂ ਵੇਖਦੇ ਹਾਂ, ਮਨੁੱਖ ਮਨੁੱਖ ਰਹਿ ਕੇ ਵਿਦਵਾਨ ਬਣ ਸਕਦਾ, ਮਨੁੱਖ ਮਨੁੱਖ ਰਹਿ ਕੇ ਸਾਧੂ ਬਣ ਸਕਦਾ, ਮਨੁੱਖ ਦਾ ਨੀਵਾਂ ਪਾਸਾ ਜਿਹੜਾ ਹੈ ਉਹ ਚੋਰ ਡਾਕੂ ਬਣ ਸਕਦਾ, ਉਸ ਦੇ ਕਰਮ ਉੱਚੇ ਨੀਵੇਂ ਹੋ ਸਕਦੇ ਨੇ। ਪਰ ਇਹ ਨਹੀਂ ਹੋ ਸਕਦਾ ਕਿ ਕੋਈ ਬੰਦਾ ਇਹ ਗੱਲ ਆਖੇ ਜੇ 10, 20 ਜਾਂ 100 ਸਾਇੰਸਦਾਨ ਇਕੱਠਾ ਕਰਕੇ ਇਹ ਕੋਈ ਦਾਅਵਾ ਕਰਦਾ ਹੈ ਕਿ ਮੈਂ ਖੋਤੇ ਨੂੰ ਬੰਦਾ ਬਣਾਉਣਾ, ਤੇ ਖੋਤੇ ਨੂੰ ਬੰਦਾ ਨਹੀਂ ਬਣਾਇਆ ਜਾ ਸਕਦਾ। ਖੋਤਾ ਰਹੇਗਾ ਖੋਤਾ ਹੀ, ਬੰਦਾ ਬੰਦਾ ਹੀ ਰਹੇਗਾ। ਨਾ ਉਹਨੂੰ ਉੱਚਾ ਕਰ ਸਕਿਆ, ਨਾ ਉਹਨੂੰ ਨੀਵਾਂ ਕਰ ਸਕਿਆ। ਇਸ ਵਾਸਤੇ ਹੁਕਮੀ ਉੱਤਮ ਨੀਚ, ਹੁਕਮ ਲੇਖ ਦੁੱਖ ਸੁੱਖ ਪਾਈਐ, ਉਸ ਹੁਕਮ ਦੇ ਅਨੁਸਾਰ ਲਿਖਿਆ ਹੋਇਆ ਜਿਹੜਾ ਹੈ, ਜੋ ਕੁਝ ਲਿਖਿਆ ਹੋਇਆ ਕਰਮਾਂ ਦਾ, ਉਹਦੇ ਵਿੱਚ ਦੁੱਖ ਤੇ ਸੁੱਖ ਸੰਸਾਰ ਦੇ ਜੀਵ ਭੋਗ ਰਹੇ ਨੇ। ਜੋ ਜੋ ਕਰਮ ਕੀਏ ਲਾਲਚ ਲੱਗ, ਤੇ ਗ੍ਰਹਿ ਭਰਿਓ, ਉਹ ਇਸ ਮਨੁੱਖ ਦੇ ਗਲ ਪਏ ਹੋਏ ਨੇ ਉਹ ਕਰਮ, ਔਰ ਉਹਨਾਂ ਕਰਮਾਂ ਦੇ ਕਰਕੇ ਇਹ ਆਗਮਾ ਪਾਈ ਇਸ ਦੀ ਬਣੀ ਹੋਈ ਹੈ, ਆਵਾਗੌਣ ਬਣਿਆ ਹੋਇਆ ਹੈ, ਆ ਰਿਹਾ ਜਾ ਰਿਹਾ, ਜਨਮ ਤੋਂ ਬਾਅਦ ਮੌਤ ਹੈ, ਮੌਤ ਤੋਂ ਬਾਅਦ ਜਨਮ ਹੈ, ਜਨਮ ਤੋਂ ਬਾਅਦ ਮੌਤ ਹੈ, ਮੌਤ ਤੋਂ ਬਾਅਦ ਜਨਮ ਹੈ, ਔਰ ਅਥਾਹ ਵਰਿਆਂ ਤੋਂ ਚੱਲਦੀ ਆ ਰਹੀ ਹੈ। ਬੜੇ ਲੰਬੇ ਸਮੇਂ ਤੋਂ ਇਹ ਸਿਲਸਿਲਾ ਜਾਰੀ ਹੈ, ਚੱਲਦਾ ਆ ਰਿਹਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਇਹ ਸਾਰਾ ਦਾ ਸਾਰਾ ਲੇਖਾ ਜੋਖਾ ਕਰਮ ਦਾ ਹੈ, ਲੇਖਾ ਜੋਖਾ ਸੰਯੋਗ ਦਾ ਹੈ, ਕਿਉਂਕਿ ਸਾਹਿਬ ਕਹਿੰਦੇ ਨੇ ਸੰਯੋਗ ਵਿਯੋਗ ਤੁਰੋ ਹੀ ਹੂਆ, ਪੰਚ ਤਾਤ ਕਰ ਪੁਤਲਾ ਕੀਆ, ਸਾਹਿ ਕੈ ਫੁਰਮਾਇੜੈ ਜੀ ਦੇਹੀ ਵਿੱਚ ਜੀਓ ਆਏ ਪਿਆ। ਇਸ ਦੇਹੀ ਪੰਜ ਤੱਤ ਦੀ ਵਿੱਚ ਜੀਵ ਆਤਮਾ ਜਿਹੜਾ ਹੈ ਹੁਕਮ ਨਾਲ ਪਿਆ, ਸਾਹਿ ਕੈ ਫੁਰਮਾਇੜੈ ਪਿਆ। ਜਦੋਂ ਉਸ ਦਾ ਫੁਰਮਾਨ ਹੋਇਆ ਤੇ ਸਤਸੰਗੀ ਜਨੋ, ਜੀਵ ਆਤਮਾ ਇਸ ਸਰੀਰ ਵਿੱਚ ਆ ਟਿਕਿਆ, ਤੇ ਜਦੋਂ ਉਸ ਦਾ ਫੁਰਮਾਨ ਹੋਣਾ, ਇਸ ਜੀਵ ਦੇ ਵਿੱਚੋਂ ਇਹ ਜੀਵ ਆਤਮਾ ਨਿਕਲ ਜਾਣਾ ਇਸ ਸਰੀਰ ਦੇ ਵਿੱਚੋਂ, ਸਰੀਰ ਉਸੇ ਤਰ੍ਹਾਂ ਦਾ ਹੀ ਰਹੇਗਾ, ਨਾ ਸਰੀਰ ਦਾ ਭਾਰ ਘਟਦਾ, ਨਾ ਸਰੀਰ ਦਾ ਕੋਈ ਅੰਗ ਛੋਟਾ ਵੱਡਾ ਹੁੰਦਾ। ਪਰ ਸਤਸੰਗੀ ਜਨੋ, ਵੇਖਣ ਮਾਤਰ ਤੇ ਸਾਰਾ ਕੁਝ ਉਵੇਂ ਦਾ ਹੀ ਹੁੰਦਾ, ਪਰ ਜੀਵ ਆਤਮਾ ਵਿੱਚੋਂ ਜਿਹੜਾ ਨਿਕਲ ਜਾਂਦਾ, ਵਿਯੋਗ ਹੋ ਜਾਂਦਾ। ਇਹੀ ਇੱਕ ਰਹੱਸ ਹੈ, ਇਹੀ ਇੱਕ ਭੇਤ ਹੈ, ਜਿਸ ਨੂੰ ਸਿਆਣੇ ਲੋਕਾਂ ਨੇ ਸਮਝ ਲਿਆ, ਔਰ ਜਿਨ੍ਹਾਂ ਨੇ ਸਮਝਿਆ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਜਨਕ ਵਿਦੇਹੀ ਦਾ ਜ਼ਿਕਰ ਆਉਂਦਾ, ਜਨਕ ਵਿਦੇਹੀ ਦਾ ਬਹੁਤ ਜ਼ਿਕਰ ਆਉਂਦਾ। ਮਹਾਰਾਜਾ ਜਨਕ ਜੋ ਰਾਜੇ ਨੇ, ਰਾਜੇ ਹੁੰਦਿਆਂ ਉਹਨਾਂ ਨੂੰ ਵਿਦੇਹੀ ਆਖਿਆ ਗਿਆ। ਕਿਉਂ ਆਖਿਆ ਗਿਆ? ਕਿਉਂਕਿ ਉਹਨਾਂ ਨੇ ਇਸ ਤੱਤ ਨੂੰ, ਇਸ ਸਾਰ ਨੂੰ ਜਾਣ ਲਿਆ ਕਿ ਇਹ ਸਾਰਾ ਸੰਸਾਰ ਆਉਣ ਜਾਣ ਬਣਿਆ ਹੋਇਆ, ਕੁਛ ਵੀ ਆਪਣਾ ਨਹੀਂ, ਸਾਰਾ ਕੁਛ ਹੀ ਬੇਗਾਨਾ ਹੈ, ਸਾਰਾ ਕੁਝ ਹੀ ਓਪਰਾ ਹੀ ਓਪਰਾ। ਇਹ ਜਿਹੜਾ ਆਪਣਾ ਦਿਸਦਾ, ਇਹ ਕਿਸੇ ਕਰਮ ਕਰਕੇ ਆਪਣਾ ਹੈ, ਔਰ ਕਰਮ ਕਰਕੇ ਹੀ ਇਹ ਬੇਗਾਨਾ ਹੋ ਜਾਏਗਾ, ਕਰਮ ਕਰਕੇ ਬੇਗਾਨਾ ਹੋ ਜਾਏਗਾ। ਸੰਯੋਗ ਹੋਇਆ ਕਰਮ ਕਰਕੇ ਹੋਇਆ, ਵਿਯੋਗ ਹੋਵੇਗਾ ਕਰਮ ਕਰਕੇ ਹੋਵੇਗਾ। ਬੜੀ ਇੱਕ ਚਰਚਿਤ ਸਾਖੀ ਹੈ, ਆਪ ਜੀ ਨੇ ਕਈ ਵਾਰ ਸੁਣੀ ਹੋਵੇਗੀ। ਇੱਕ ਰਾਜਾ ਹੋਇਆ ਕਾਸ਼ੀ ਦਾ, ਇਸਦਾ ਨਾਂ ਸੀ ਸ਼ਤਰੂਜਿਤ। ਇਸ ਦੇ ਰਾਜ ਵਿੱਚ ਇੱਕ ਰਿਸ਼ੀ ਰਹਿੰਦਾ ਜਿਸ ਦਾ ਨਾਂ ਹੈ ਗਾਲਬ ਮੁਨੀ। ਗਾਲਬ ਮੁਨੀ ਦਾ ਕੰਮ ਕੀ ਹੈ? ਇਹ ਜੱਗ ਆਦਿਕ ਕਰਵਾਉਂਦਾ, ਕਿਉਂਕਿ ਮੁਨੀ ਦੀ ਰਿਖੀ ਦੀ ਨਿਸ਼ਾਨੀ ਇਹ ਹੈ, ਦੇਵਤੇ ਦੀ ਨਿਸ਼ਾਨੀ ਇਹ ਹੈ ਧਰਮ ਦੇ ਕਰਮ ਕਰਨੇ। ਜਿਹੜਾ ਧਰਮ ਦੇ ਕਰਮ ਕਰਦਾ ਹੈ ਉਸ ਨੂੰ ਰਿਸ਼ੀ ਆਖਿਆ ਜਾਂਦਾ, ਉਸ ਨੂੰ ਮੁਨੀ ਆਖਿਆ ਜਾਂਦਾ, ਉਸ ਨੂੰ ਦੇਵਤਾ ਆਖਿਆ ਜਾਂਦਾ। ਸਰੀਰ ਉਹੋ ਜਿਹਾ ਹੀ ਹੋਵੇ, ਜੇਕਰ ਉਹ ਜੀਵ ਮੰਦੇ ਕਰਮ ਕਰਨ ਲੱਗ ਪੈਂਦਾ, ਧਰਮ ਦੇ ਕੰਮਾਂ ਵਿੱਚ ਅੜਚਣਾ ਖੜੀਆਂ ਕਰਨ ਲੱਗ ਪੈਂਦਾ, ਅਧਰਮ ਦੇ ਕੰਮ ਕਰਨ ਲੱਗ ਪੈਂਦਾ, ਪਾਪ ਅਨਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦਾ, ਝੂਠ ਬੋਲਣਾ ਸ਼ੁਰੂ ਕਰ ਦਿੰਦਾ, ਧੱਕਾ ਕਰਨਾ ਸ਼ੁਰੂ ਕਰ ਦਿੰਦਾ, ਉਪਕਾਰ ਦੀ ਬਜਾਏ ਆਪਣਾ ਘਰ ਭਰਨ ਵਾਸਤੇ ਲੋਕਾਂ ਦੇ ਘਰਾਂ ਦਾ ਵਿਨਾਸ਼ ਕਰਨਾ ਸ਼ੁਰੂ ਕਰ ਦਿੰਦਾ, ਤੇ ਉਸ ਨੂੰ ਅਸੁਰ ਆਖਿਆ ਜਾਵੇਗਾ, ਉਸ ਨੂੰ ਦੈਂਤ ਆਖਿਆ ਜਾਂਦਾ, ਰਾਕਸ਼ ਆਖਿਆ ਜਾਂਦਾ। ਸਰੀਰ ਦਾ ਫਰਕ ਨਹੀਂ, ਕਰਮ ਦਾ ਫਰਕ ਹੈ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣਾ ਪਾਪੀ ਜਾਣੀ ਹੈ। ਜਿਸ ਨੇ ਧਰਮ ਦਾ ਕੰਮ ਕੀਤਾ ਉਸ ਨੂੰ ਧਰਮੀ ਆਖਿਆ ਗਿਆ, ਜਿਸ ਨੇ ਪਾਪ ਦਾ ਕਰਮ ਕੀਤਾ ਉਸ ਨੂੰ ਪਾਪੀ ਆਖਿਆ ਗਿਆ। ਹੁਣ ਇਹ ਗਾਲਬ ਮੁਨੀ ਜਿਹੜਾ ਧਰਮ ਦਾ ਕਰਮ ਕਰਦਾ, ਪਰ ਉੱਥੇ ਹੀ ਰਹਿਣ ਵਾਲਾ ਇੱਕ ਹੋਰ ਰਾਕਸ਼ਸ ਹੈ, ਜਿਸ ਦਾ ਨਾਂ ਇਤਿਹਾਸ ਵਿੱਚ ਲਿਖਿਆ ਹੈ ਪਾਤਾਲ ਕੇਤੂ। ਇਹ ਉਹ ਕੰਮ ਕਰਦਾ ਜਿਹੜਾ ਰਾਕਸ਼ਾਂ ਵਾਲਾ ਕੰਮ ਹੈ। ਜਦੋਂ ਗਾਲਬ ਮੁਨੀ ਕੋਈ ਜੱਗ ਆਦਿਕ ਕਰਮ ਕਰਨ ਲੱਗਦਾ ਤੇ ਇਹ ਲਿਆ ਕੇ ਵਿੱਚ ਹੱਡੀਆਂ ਸੁੱਟ ਦਿੰਦਾ, ਉਸ ਦੀ ਜੱਗ ਦੀ ਅਗਨੀ ਜਿਹੜੀ ਹੈ ਉਸ ਨੂੰ ਵਿਧਵੰਸ ਕਰ ਦਿੰਦਾ, ਖਤਮ ਕਰ ਦਿੰਦਾ, ਕੋਈ ਨਾ ਕੋਈ ਅੜਚਨ ਖੜੀ ਕਰਕੇ ਤੇ ਉਸ ਦਾ ਜੱਗ ਸੰਪੂਰਨ ਨਹੀਂ ਹੋਣ ਦਿੰਦਾ। ਕਿਉਂਕਿ ਸੰਸਾਰ ਜਦੋਂ ਤੋਂ ਬਣਿਆ ਦੋ ਤਰ੍ਹਾਂ ਦੀਆਂ ਵਿਚਾਰਾਂ ਸੰਸਾਰ ਵਿੱਚ ਰਹੀਆਂ ਨੇ, ਹਰ ਚੀਜ਼ ਦਾ ਪਰਮੇਸ਼ਰ ਨੇ ਜੋੜਾ ਬਣਾਇਆ। ਜਿੱਥੇ ਧੁੱਪ ਹੈ ਉੱਥੇ ਛਾਂ ਹੈ, ਜਿੱਥੇ ਸੂਰਜ ਹੈ ਉੱਥੇ ਚੰਦਰਮਾ ਹੈ, ਜਿੱਥੇ ਦਿਨ ਹੈ ਉੱਥੇ ਰਾਤ ਹੈ, ਜਿੱਥੇ ਸੱਚ ਹੈ ਉੱਥੇ ਝੂਠ ਹੈ, ਜਿੱਥੇ ਧਰਮ ਕਰਮ ਹੈ ਉੱਥੇ ਅਧਰਮ ਤੇ ਕੁਕਰਮ ਵੀ ਹੈ ਨੇ, ਜਿੱਥੇ ਦੇਵਤੇ ਨੇ ਉੱਥੇ ਰਾਕਸ਼ ਵੀ ਹੈ ਨੇ। ਹੁਣ ਇਹ ਉਹ ਕੰਮ ਕਰਦਾ ਕਿ ਉਸ ਦੇ ਕੰਮ ਵਿੱਚ ਅੜਚਣ ਪਾ ਦਿੰਦਾ, ਧਰਮ ਦਾ ਕਰਮ ਸਿਰੇ ਨਹੀਂ ਚੜ੍ਹਨ ਦਿੰਦਾ। ਇਹ ਜਿਹੜਾ ਪਤਾਲ ਕੇਤੂ ਹੈ ਇਹਦੇ ਤੋਂ ਗਾਲਬ ਮੁਨੀ ਦੁਖੀ ਹੋ ਗਿਆ, ਤੇ ਹੁਣ ਗਾਲਬ ਮੁਨੀ ਨੇ ਕੀ ਕੀਤਾ, ਉਹ ਰਾਜੇ ਸ਼ਤਰੂਜਿਤ ਕੋਲ ਚਲਾ ਗਿਆ। ਉਸ ਨੇ ਰਾਜੇ ਸ਼ਤਰੂਜਿਤ ਨੂੰ ਜਾ ਕੇ ਆਖਿਆ ਕਿ ਤੇਰਾ ਜਿਹੜਾ ਪੁੱਤਰ ਹੈ ਸ਼ਵੇਤ ਕੇਤੂ ਉਹ ਮੈਨੂੰ ਦੇ ਦੇ, ਰਾਜਨ ਉਹ ਮੇਰੇ ਜੱਗ ਦੀ ਰੱਖਿਆ ਕਰੇ, ਮੇਰਾ ਜੱਗ ਜਿਹੜਾ ਹੈ ਉਹ ਨਿਰਵਿਘਨ ਸੰਪੂਰਨ ਹੋ ਜਾਵੇ। ਅਜਿਹੀ ਹੀ ਸਾਖੀ ਆਪ ਜੀ ਨੇ ਰਾਮਾਇਣ ਵਿੱਚ ਸੁਣੀ ਹੋਵੇਗੀ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ ਰਾਜਾ ਦਸ਼ਰਥ ਕੋਲ ਵੀ ਵਿਸ਼ਵਾਮਿੱਤਰ ਜੀ ਆਏ ਸਨ ਕਿ ਮੇਰਾ ਜੱਗ ਜਿਹੜਾ ਉਹ ਸੰਪੂਰਨ ਕਰਵਾ ਦਿਓ, ਰੱਖਿਆ ਕੀਤੀ ਜਾਵੇ ਮੇਰੇ ਜੱਗ ਦੀ ਆਪਣੇ ਪੁੱਤਰਾਂ ਨੂੰ ਭੇਜ ਕੇ। ਇਸੇ ਤਰ੍ਹਾਂ ਹੀ ਰਾਜੇ ਸ਼ਵੇਤ ਕੇ ਰਾਜੇ ਸ਼ਤਰੂਜਿਤ ਕੋਲ ਉਸ ਦੇ ਪੁੱਤਰ ਸ਼ਵੇਤ ਕੇਤੂ ਨੂੰ ਲੈਣ ਵਾਸਤੇ ਗਾਲਬ ਮੁਨੀ ਆ ਗਏ। ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਉਹਨਾਂ ਆਖਿਆ ਜੀ ਬੱਚਾ ਤੇ ਛੋਟਾ ਹੈ, ਅਣਜਾਣ ਹੈ, ਇਹਦੇ ਵਿੱਚ ਕੋਈ ਉਨਾ ਵੱਡਾ ਬਾਹੂ ਬਲ ਵੀ ਨਹੀਂ, ਇੰਨਾ ਸਮਤਮਾਨ ਵੀ ਨਹੀਂ, ਪਰ ਤੁਹਾਡਾ ਬਚਨ ਵੀ ਨਹੀਂ ਮੋੜਿਆ ਜਾ ਸਕਦਾ, ਤੁਹਾਨੂੰ ਵਾਪਸ ਵੀ ਨਹੀਂ ਕੀਤਾ ਜਾ ਸਕਦਾ, ਇਸ ਵਾਸਤੇ ਜਿਵੇਂ ਤੁਹਾਡੀ ਖੁਸ਼ੀ ਹੈ ਉਵੇਂ ਕਰ ਲਓ, ਜੇ ਲਿਜਾਣਾ ਚਾਹੁੰਦੇ ਹੋ ਤੇ ਲੈ ਜਾਓ, ਪਰ ਮੈਂ ਨਹੀਂ ਕਹਿੰਦਾ ਕਿ ਇਹ ਤੁਹਾਡਾ ਕੰਮ ਜਿਹੜਾ ਉਸ ਨੂੰ ਹੱਲ ਕਰ ਦੇਵੇਗਾ, ਮੈਂ ਨਹੀਂ ਕਹਿ ਸਕਦਾ। ਉਹ ਕਹਿਣ ਲੱਗੇ ਨੇ ਮੈਨੂੰ ਵਿਸ਼ਵਾਸ ਹੈ ਕਿ ਮੇਰਾ ਕੰਮ ਜਿਹੜਾ ਉਹ ਹੱਲ ਹੋ ਜਾਏਗਾ। ਮੈਂ ਅਰਜ਼ ਕਰਦਿਆਂ ਕਿ ਧਰਮ ਦਾ ਕਰਮ ਕਰਨ ਵਾਸਤੇ ਰਾਜੇ ਦੇ ਕੋਲ ਜਾ ਕੇ ਉਸ ਦੇ ਪੁੱਤਰ ਨੂੰ ਮੰਗਣਾ, ਇਹ ਵੀ ਤੇ ਆਖਿਆ ਜਾ ਸਕਦਾ ਸੀ ਕਿ ਹੇ ਰਾਜਨ ਆਪਣੀ ਸੈਨਾ ਭੇਜ ਕੇ ਤੇ ਮੇਰੇ ਉਸ ਜੱਗ ਦੀ ਰੱਖਿਆ ਕੀਤੀ ਜਾਵੇ, ਮੇਰਾ ਜੱਗ ਬਚਾ ਲਿਆ ਜਾਵੇ, ਇਹ ਵੀ ਕਿਹਾ ਜਾ ਸਕਦਾ ਸੀ। ਪਰ ਪੁੱਤਰ ਵਾਸਤੇ ਹੀ ਕਿਉਂ ਬੇਨਤੀ ਕੀਤੀ? ਇਸ ਵਾਸਤੇ ਪੁੱਤਰ ਵਾਸਤੇ ਬੇਨਤੀ ਕੀਤੀ ਸੀ ਕਿ ਉਹਦੇ ਵਿੱਚ ਉਹਨਾਂ ਨੂੰ ਧਰਮ ਦਾ ਅੰਸ਼ ਦਿਖਾਈ ਦਿੰਦਾ ਸੀ, ਉਹਦੇ ਵਿੱਚ ਸੱਚ ਦਿਖਾਈ ਦਿੰਦਾ ਸੀ, ਉਹਦੇ ਤੇ ਪ੍ਰਭੂ ਕਿਰਪਾ ਦਿਖਾਈ ਦਿੰਦੀ ਸੀ, ਇਸ ਵਾਸਤੇ ਉਹਨਾਂ ਨੇ ਬੇਨਤੀ ਕੀਤੀ। ਰਾਜਾ ਸ਼ਤਰੂਜਿਤ ਨੇ ਆਪਣੇ ਪੁੱਤਰ ਨੂੰ ਭੇਜ ਦਿੱਤਾ। ਜਦੋਂ ਇਹ ਗਏ ਸ਼ਵੇਤ ਕੇਤੂ ਨੇ ਜਾ ਕੇ ਉਹਦੇ ਨਾਲ ਜੰਗ ਕੀਤਾ ਪਤਾਲ ਕੇਤੂ ਨਾਲ, ਤੇ ਸਤਸੰਗੀ ਜਨੋ ਉਸ ਜੰਗ ਦੇ ਵਿੱਚ ਪਤਾਲ ਕੇਤੂ ਨੂੰ ਮਾਰ ਕੇ ਤੇ ਉਹਨੇ ਇੱਕ ਵਿਸ਼ਵਾਵਸੂ ਗੰਧਰਵ ਜਿਹੜਾ ਸੀ ਉਹਦੀ ਪੁੱਤਰੀ ਮਦਾਲਸਾ ਜਿਹੜੀ ਸੀ ਉਸ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਉਸ ਰਾਕਸ਼ ਕੋਲ ਉਹ ਫਿਰ ਮਦਾਲਸਾ ਨੂੰ ਛਡਾ ਕੇ ਲਿਆਂਦਾ। ਜਦੋਂ ਮਦਾਲਸਾ ਨੂੰ ਛਡਾ ਕੇ ਲਿਆਂਦਾ ਤੇ ਮਦਾਲਸਾ ਆਪਣੇ ਮਨ ਦੇ ਵਿੱਚ ਹੀ ਇਸ ਰਾਜੇ ਸ਼ਵੇਤ ਕੇਤੂ ਨੂੰ ਆਪਣਾ ਪਤੀ ਮੰਨ ਚੁੱਕੀ ਸੀ। ਇਸ ਵਾਸਤੇ ਇਹਨਾਂ ਦਾ ਵਿਆਹ ਹੋ ਗਿਆ। ਜਦੋਂ ਇਹਨਾਂ ਦਾ ਵਿਆਹ ਹੋਇਆ ਤੇ ਇਸ ਨੇ ਆਪਣੇ ਪਤੀ ਦੇ ਨਾਲ ਇੱਕ ਬਚਨ ਕੀਤਾ। ਮਦਾਲਸਾ ਕਹਿਣ ਲੱਗੀ, ਇਹ ਪਤੀ ਦੇਵ, ਮੈਂ ਬੇਨਤੀ ਇਹ ਕਰਦੀ ਹਾਂ ਕਿ ਮੈਂ ਛੋਟੇ ਹੁੰਦਿਆਂ ਹੀ ਇੱਕ ਮਨ ਵਿੱਚ ਪ੍ਰਣ ਕਰ ਲਿਆ ਸੀ ਕਿ ਜੇ ਮੇਰਾ ਵਿਆਹ ਹੋਇਆ, ਜੇ ਮੈਂ ਕਿਸੇ ਪੁੱਤਰ ਦੀ ਮਾਂ ਬਣੀ ਤੇ ਫਿਰ ਮੈਂ ਆਪਣੀ ਜ਼ਿੰਦਗੀ ਚ ਯਤਨ ਕਰਾਂਗੀ ਕਿ ਆਪਣੇ ਪੁੱਤਰ ਨੂੰ ਬ੍ਰਹਮ ਗਿਆਨੀ ਬਣਾਵਾਂਗੀ। ਮੈਂ ਆਪਣੇ ਪੁੱਤਰ ਨੂੰ ਉੱਤਮ ਬਣਾਉਣ ਦਾ ਨਿਸ਼ਚਾ ਕੀਤਾ ਹੋਇਆ। ਇਸ ਵਾਸਤੇ ਰਾਜਨ, ਤੁਸੀਂ ਮੇਰੇ ਨਾਲ ਇਹ ਪ੍ਰਣ ਕਰੋ, ਬਚਨ ਦਿਓ ਮੈਨੂੰ ਕਿ ਤੁਸੀਂ ਮੇਰੇ ਕੰਮ ਵਿੱਚ ਬਾਧਾ ਨਹੀਂ ਖੜੀ ਕਰੋਗੇ, ਰੁਕਾਵਟ ਨਹੀਂ ਪਾਓਗੇ, ਔਰ ਜਿਹੜਾ ਮੇਰਾ ਪੁੱਤਰ ਪੈਦਾ ਹੋਵੇਗਾ ਉਹ ਬ੍ਰਹਮ ਗਿਆਨੀ ਹੋਵੇਗਾ। ਮੈਂ ਉਸ ਨੂੰ ਵਿਰਕਤਤਾ ਦਾ ਉਪਦੇਸ਼ ਦੇ ਕੇ ਬੰਨ ਨੂੰ ਤੋਰ ਦਿਆਂਗੀ। ਉਹ ਕਹਿਣ ਲੱਗੇ, ਠੀਕ ਹੈ। ਇਸ ਤਰ੍ਹਾਂ ਹੀ ਹੋਇਆ। ਇਤਿਹਾਸ ਵਿੱਚ ਕਿਤੇ ਇਹ ਚਾਰ ਪੁੱਤਰ ਲਿਖੇ ਨੇ, ਕਿਤੇ ਇਹ ਛੇ ਪੁੱਤਰ ਵੀ ਲਿਖੇ ਨੇ। ਛੇ ਪੁੱਤਰ ਮਦਾਲਸਾ ਦੇ ਘਰ ਹੋਏ ਔਰ ਛਿਆਂ ਪੁੱਤਰਾਂ ਨੂੰ ਇਸ ਨੇ ਵਿਰਕਤਤਾ ਦਾ, ਸੰਨਿਆਸ ਦਾ, ਉਦਾਸ ਦਾ ਉਪਦੇਸ਼ ਦੇ ਕੇ ਜੰਗਲਾਂ ਨੂੰ ਤੋਰ ਦਿੱਤਾ। ਜਦੋਂ ਇਹ ਬਨਵਾਸੀ ਬਣ ਗਏ, ਅਖੀਰ ਸੱਤਵਾਂ ਪੁੱਤਰ ਪੈਦਾ ਹੋਇਆ। ਇਸ ਦਾ ਨਾਂ ਰੱਖਿਆ ਗਿਆ ਅਲਰਕ। ਇਹ ਜਿਹੜਾ ਅਲਰਕ ਸੀ ਨਾ, ਇਹ ਜਦੋਂ ਪੈਦਾ ਹੋਇਆ ਤੇ ਫਿਰ ਰਾਜੇ ਨੇ ਬੇਨਤੀ ਕੀਤੀ। ਕਹਿਣ ਲੱਗਾ, ਮਦਾਲਸਾ, ਮੈਂ ਤੇਰੇ ਨਾਲ ਪ੍ਰਣ ਜ਼ਰੂਰ ਕਰ ਚੁੱਕਿਆ ਹੋਇਆ, ਬਚਨ ਜ਼ਰੂਰ ਕੀਤਾ ਹੋਇਆ, ਪਰ ਫਿਰ ਵੀ ਮੈਂ ਇੱਕ ਬੇਨਤੀ ਕਰਦਾ ਕਿ ਤੂੰ ਕਿਰਪਾ ਕਰ ਮੇਰੇ ਤੇ। ਇਸ ਰਾਜ ਭਾਗ ਦਾ ਮਾਲਕ ਬਣਨ ਵਾਸਤੇ ਇਹ ਪੁੱਤਰ ਨੂੰ ਰਹਿਣ ਦਿੱਤਾ ਜਾਵੇ, ਇਹਨੂੰ ਤੂੰ ਬ੍ਰਹਮ ਗਿਆਨ ਦਾ ਉਪਦੇਸ਼ ਨਾ ਦੇਵੀਂ। ਉਹ ਕਹਿਣ ਲੱਗੀ, ਜੀ ਠੀਕ ਹੈ, ਸਤ ਬਚਨ। ਬਚਨ ਮੰਨ ਲਿਆ। ਮਦਾਲਸਾ ਨੇ ਉਸ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਨਾ ਦਿੱਤਾ। ਪਰ ਦੂਸਰੇ ਪਾਸੇ ਉਹਨੇ ਕੀ ਕੀਤਾ, ਇੱਕ ਜੰਤਰ ਲਿਖ ਕੇ, ਇੱਕ ਕਾਗਜ਼ ਦੇ ਉੱਤੇ ਲਿਖ ਕੇ ਕਿ ਹੇ ਪੁੱਤਰ, ਤੂੰ ਸ਼ੁੱਧ ਬ੍ਰਹਮ ਹੈ, ਤੂੰ ਪਰਮੇਸ਼ਵਰ ਸਰੂਪ ਹੈ, ਤੂੰ ਨਿਰੰਜਨ ਹੈ, ਤੇਰੇ ਵਿੱਚ ਮਾਇਆ ਦਾ ਕੋਈ ਲੇਪ ਸ਼ੇਪ ਨਹੀਂ, ਤੂੰ ਅਕਾਲ ਪੁਰਖ ਦਾ ਹੀ ਸਰੂਪ ਹੈ, ਤੂੰ ਅਵਿਨਾਸ਼ੀ, ਅਜ਼ਾਰ ਤੇ ਅਮਰ ਹੈ, ਤੇਰੇ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਸਾਰਾ ਸੰਸਾਰ ਤੇਰਾ ਆਪਣਾ ਹੀ ਸਰੂਪ ਹੈ। ਇਸ ਤਰ੍ਹਾਂ ਦਾ ਉਪਦੇਸ਼ ਜਿਹੜਾ ਸੀ ਇਸ ਨੇ ਲਿਖ ਕੇ ਤੇ ਜੰਤਰ ਜਿਹੜਾ ਸੀ ਇਹਦੇ ਡੌਲੇ ਨਾਲ ਬੰਨ ਦਿੱਤਾ ਹੋਇਆ ਸੀ, ਸਮਾਂ ਪਾ ਕੇ ਇਹ ਵੇਖ ਲਵੇਗਾ। ਇਸ ਨੇ ਜਦੋਂ ਰਾਜ ਭਾਗ ਸੰਭਾਲਿਆ ਤੇ ਇਹਦੇ ਮਨ ਦੇ ਵਿੱਚ ਹੁਣ ਮਾਤਾ ਦਾ ਉਪਦੇਸ਼ ਜਿਹੜਾ ਸੀ ਉਹਦਾ ਅਸਰ ਇਹਦੇ ਮਨ ਦੇ ਵਿੱਚ ਹਾਲੇ ਵੀ ਹੈਗਾ ਸੀ। ਔਰ ਜਦੋਂ ਉਹ ਡੌਲੇ ਤੋਂ ਖੋਲ ਕੇ ਇਸ ਨੇ ਉਹ ਜੰਤਰ ਪੜਿਆ ਤੇ ਇਸ ਦਾ ਮਨ ਜਿਹੜਾ ਸੀ ਉਹ ਵੀ ਅਤੀਤ ਹੋ ਗਿਆ ਤੇ ਇਹ ਰਾਜ ਭਾਗ ਵਿੱਚ ਰਹਿੰਦਿਆਂ ਹੋਇਆਂ ਉਸ ਤਰ੍ਹਾਂ ਦਾ ਬਣ ਗਿਆ ਜਿਸ ਤਰ੍ਹਾਂ ਦਾ ਭਾਈ ਗੁਰਦਾਸ ਜੀ ਲਿਖਦੇ ਨੇ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਇਹ ਮਾਇਆ ਵਿੱਚ ਉਦਾਸ ਹੋ ਗਿਆ ਰਾਜ ਭਾਗ ਵਿੱਚ ਰਹਿੰਦਿਆਂ ਹੋਇਆਂ, ਔਰ ਇਸ ਨੇ ਆਪਣੇ ਪਰਿਵਾਰ ਨੂੰ ਵੀ ਜਿਹੜਾ ਸੀ ਇਸ ਤਰ੍ਹਾਂ ਦਾ ਹੀ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ। ਸਮਾਂ ਬਣਿਆ, ਇਸ ਦਾ ਪੁੱਤਰ ਪੈਦਾ ਹੋਇਆ, ਪੁੱਤਰ ਜਵਾਨ ਹੋਇਆ। ਜਦੋਂ ਉਹ ਪੁੱਤਰ ਜਵਾਨ ਹੋਇਆ ਤੇ ਸ਼ਿਕਾਰ ਖੇਡਣ ਵਾਸਤੇ ਇੱਕ ਦਿਨ ਗਿਆ ਜੰਗਲ ਵਿੱਚ। ਜਦੋਂ ਉਹ ਪਹੁੰਚਿਆ ਤੇ ਉਸ ਨੂੰ ਪਿਆਸ ਲੱਗੀ, ਪਿਆਸ ਦਾ ਮਾਰਿਆ ਪਾਣੀ ਲੱਭਦਾ ਲੱਭਦਾ ਉਸ ਨੂੰ ਇੱਕ ਕੁਟੀਆ ਮਿਲੀ ਜਿਹੜੀ ਇੱਕ ਸਾਧੂ ਦੀ ਸੀ। ਸਾਧੂ ਬੈਠਾ ਨਾਮ ਜਪਦਾ ਪਿਆ ਸੀ। ਜਾ ਕੇ ਇਸ ਨੇ ਨਮਸਕਾਰ ਕੀਤੀ ਚਰਨਾਂ ਚ। ਸਾਧੂ ਦੇ ਨੇਤਰ ਖੁੱਲੇ और साधु ने पूछया कि राजकुमार तू कौन है, कितों आया, किवें आया। उसने आख्या जी मैं राजे निर्मोह दा पुत्तर हां, मैं शिकार खेडन वास्ते आया सी, ते शिकार खेडन वास्ते आए होया मैनू प्यास लग गई, ते उस प्यास नू बुझाउण वास्ते आप जी दे चरणा विच हाजर होया हां। महात्मा कहन लगे राजा निर्मोह, कहन लगा हां जी, कहन लगे राजा भी ते निर्मोह भी, ए दो गल्लां किवें हो गईयां, दो गल्लां नहीं हो सकदियां। जेड़ा राजा है वह निर्मोही नहीं हो सकता, क्योंकि पातशाह ने गुरबाणी विच फुरमान कीता है कि कोऊ हर समान नहीं राजा, संसार दे विच कोई परमेश्वर वर्गा राजा नहीं। जिन्ने राजे दूजे ने वह किहो जिहे ने, पातशाह कहिंदे ने संसार दे राजियां दी ते ए हालत है कि ए भूपत सब दिवस चार के झूठे करत दिवाजा, ए ते चार दिन दी खेड है, चार दिन दा रंग तमाशा है इन्हां दा, ते ए केवल झूठे दावे करन वाले ने, ए ता भेड़ मर है फिर जोनी पाहे वाली अवस्था हुंदी है राजियां दी। ए ना दे राजे हुंदे ने, असल विच ए रजदे नहीं, तृप्ति नहीं हुंदी इन्हां दी। ते उस मुनि ने, उस साधु ने आख्या कि राजकुमार गल मनन विच नहीं आउंदी कि राजा जिहड़ा है वह निर्मोह हो सकदा है। राजकुमार सियाणा सी, उसने आख्या ए मुनीश्वर आप जी कृपा करो ते इस दा प्रत्यावा लै लो, इम्तिहान लै लो, आप जी नूं पता लग जाएगा कि राजा निर्मोह है जा नहीं है। कहन लगे ठीक है, तू फिर इत्थे बैठ मेरे कुटिया दे उत्ते आश्रम दे विच, ते मैं जाके पता लैके आउंदा कि वाकया ही राजा निर्मोह है। ए चले गए। जदों मुनीश्वर गए ते हुण आखर सब तो पहला जाके मेल जेड़ा होना हुंदा वह छोटे लैवल दे लोकां नाल हुंदा है, नौकरां चाकरां नाल मेल हुंदा है। इसने वेख्या कि राजे दे दरबार दी एक दासी जेड़ी सेवा करदी पई है, उस दासी नूं जाके ए मुनीश्वर पहला मिले। इन्हें आख्या कि हे दासी, तू सुन चातुर सुंदरी, मेरी गल सुन, ध्यान दे के सुन। परमेश्वर ने बड़ा गजब कीता है, बड़ा दुख का समा तुहाडे ते आ गया है, जिहड़ी गल नहीं सी होनी चाहीदी ओ गल हो गई है, ध्यान दे के सुन लगी। वो कहिंदी जी की होया? कहन लगे ने कंवर बिनासियो सिंह ने आसन परयो मोहे, तू सुन दासी श्याम की बात सुनाऊ तोहे, कंवर बिनासियो सिंह ने आसन परयो मोहे। कहन लगे मेरी गल ध्यान नाल सुन, जेड़ा राजकुमार है उसनों शेर ने मार दिता है, हुण इम्तिहान लेना है, ते इम्तिहान दे विच परचे दे विच ए ते नहीं ना कि सारियां गल्लां सच्चियां आखियां जा सकदियां ने। हुण साधु ने जाके आख्या कि जेड़ा राजकुमार है उसनों शेर ने मार दिता है, ते वह मेरे आसन ते पिया होया। वह जेड़ी दासी है उसने अगों जवाब दिता, वह कहिंदी है ना मैं चेरी श्याम की, ना को मेरा श्याम। कहन लगी महाराज मैं ते किसे दी दासी नहीं, ना मेरा कोई मालक है, मिले कर्म वश आन हम, सुनो ऋषि अभिराम, हे श्रेष्ठ ऋषि जी कृपा करके सुनो, मैं किसे दी दासी नहीं, ना मेरा कोई मालक है, फर्क सिर्फ इन्ना ही है कि कर्मां दे करके ओ मालक बन गया कोई, ते मैं दासी बन गई हां, होर कोई गल नहीं, किसे नाल किसे किस्म दा संबंध नहीं। इत्थे कुछ हैरानगी होई, कहन लगे हो सकदा है, नीवे पद्धर दे लोक ने ना, आखिर दास ने, सेवक ने, सेवकां दे नाल वड्डे लोक मालक लोक जिहड़े ने धक्का करदे ने, ਬਹੁਤ ਸਾਰੇ ਲੋਕ ਇਸ ਤਰ੍ਹਾਂ ਹੁੰਦਾ ਹੈ, ਜਦੋਂ ਤਾਕਤ ਆਉਂਦੀ ਹੈ ਕਿਸੇ ਦੇ ਵਿੱਚ ਹੱਥਾਂ ਵਿੱਚ ਤੇ ਉਹ ਧੱਕਾ ਕਰਦਾ, ਜਦੋਂ ਧੱਕਾ ਕਰਦਾ ਤੇ ਹੇਠਲੇ ਪੱਧਰ ਵਾਲੇ ਲੋਕ ਜਿਹੜੇ ਨੇ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਮਾਰੀ ਜਾਏ ਤੇ ਚੰਗਾ। ਕਹਿਣ ਲੱਗਿਆ ਹੋ ਸਕਦਾ ਇਹਦੇ ਨਾਲ ਵੀ ਧੱਕਾ ਹੁੰਦਾ ਹੋਵੇ, ਇਹਦੇ ਤੇ ਜ਼ੁਲਮ ਹੁੰਦਾ ਹੋਵੇ, ਇਸ ਵਾਸਤੇ ਇਹਨੇ ਕਹਿ ਦਿੱਤਾ ਕੋਈ ਗੱਲ ਨਹੀਂ ਅੱਗੇ ਜਾਣਾ ਚਾਹੀਦਾ। ਅੱਗੇ ਚਲੇ ਗਏ, ਜਾ ਕੇ ਕੀ ਵੇਖਦੇ ਨੇ ਕਿ ਉਸ ਰਾਜੇ ਰਾਜਕੁਮਾਰ ਦੀ ਘਰਵਾਲੀ ਉਹ ਅੱਗੇ ਮਿਲ ਪਈ, ਉਸ ਨਾਲ ਬਚਨ ਕਰਨ ਲੱਗੇ, ਕਹਿਣ ਲੱਗੇ ਤੂੰ ਸੁਣ ਚਾਤਰ ਸੁੰਦਰੀ ਅਬਲਾ ਜੋਬਨਵਾਨ, ਹੇ ਚਾਤਰ ਸੁੰਦਰੀ, ਹੇ ਸਿਆਣੀ ਵਕਤਾ, ਹੇ ਸਿਆਣੀ ਮਤ ਵਾਲੀ, ਹੇ ਸੁੰਦਰ ਨੌਜਵਾਨ ਲੜਕੀ, ਮੈਂ ਤੇਰੇ ਨਾਲ ਇਹ ਗੱਲ ਕਰਨ ਵਾਸਤੇ ਆਇਆ ਹਾਂ ਕਿ ਤੇਰਾ ਪਤੀ ਜਿਹੜਾ ਤੁਮਰੋ ਪਤੀ ਦਲ ਮਲਿਓ ਹੈ ਦੇਵੀ ਕੇ ਵਾਹਨ, ਦੇਵੀ ਦੇ ਵਾਹਨ ਨੇ ਮਾਰ ਦਿੱਤਾ ਤੇਰਾ ਪਤੀ। ਉਹ ਕਹਿਣ ਲੱਗੀ ਮਹਾਰਾਜ ਇਹਦੇ ਚ ਕਿਹੜੀ ਗੱਲ ਹੈ, ਬੜੇ ਹੈਰਾਨ ਹੋਏ ਹੋ, ਬੜੇ ਦੁਖੀ ਜਿਹੇ ਜਾਪਦੇ ਹੋ, ਇਹਦੇ ਚ ਕਿਹੜੀ ਗੱਲ ਹੈ। ਤਪੀਆ ਪੂਰਬ ਜਨਮ ਕੀ ਕਿਆ ਜਾਣਤ ਹੈ ਲੋਗ, ਮਿਲੇ ਕਰਮ ਵਸ ਆਨ ਹਮ ਅਬ ਬਿਦਕੀਨ ਵਿਜੋਗ, ਇਹਦੇ ਚ ਕਿਹੜੀ ਦੁੱਖ ਵਾਲੀ ਗੱਲ ਹੈ, ਇਹਦੇ ਚ ਤੇ ਕੋਈ ਦੁੱਖ ਨਹੀਂ ਸੀ ਹੋਣਾ ਚਾਹੀਦਾ, ਤੁਸੀਂ ਕਿਉਂ ਦੁਖੀ ਹੋਏ ਹੋ, ਕਿਉਂਕਿ ਕਰਮਾਂ ਦੇ ਨਾਲ ਅਸੀਂ ਮਿਲੇ ਸਾਂ ਤੇ ਕਰਮਾਂ ਦੇ ਨਾਲ ਹੀ ਵਿਛੋੜਾ ਹੋ ਗਿਆ, ਜਿਹੋ ਜਿਹਾ ਕਰਮ ਕੀਤਾ ਹੈ ਮਨੁੱਖ ਨੇ ਉਹ ਕਰਮ ਕਰਕੇ ਮਿਲਦਾ ਮਨੁੱਖ ਤੇ ਕਰਮ ਕਰਕੇ ਦੂਰ ਹੋ ਜਾਂਦਾ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ, ਇੱਕ ਬਚਨ ਆਉਂਦਾ ਕਿਸੇ ਨੌਜਵਾਨ ਬੀਬੀ ਦਾ ਪਤੀ ਚੜ੍ਹਾਈ ਕਰ ਗਿਆ ਤੇ ਉਹਦੇ ਕੋਲ ਇੱਕ ਛੋਟਾ ਜਿਹਾ ਬੱਚਾ ਉਹਦੇ ਕੁੱਛੜ ਰਹਿ ਗਿਆ, ਹੁਣ ਇੱਕੋ ਹੀ ਆਸਰਾ ਸੀ ਉਹ ਨਿੱਕਾ ਜਿਹਾ ਬੱਚਾ, ਤੇ ਉਸ ਬੱਚੇ ਨੂੰ ਲੈ ਕੇ ਉਸਨੇ ਮਿਹਨਤ ਮਜ਼ਦੂਰੀ ਕਰਕੇ ਯਤਨ ਕਰਕੇ ਤੇ ਉਹਦੇ ਆਸਰੇ ਆਪਣੀ ਜ਼ਿੰਦਗੀ ਕੱਢਣੀ ਸ਼ੁਰੂ ਕੀਤੀ ਤੇ ਉਹਦੀ ਪਾਲਣਾ ਪੋਸ਼ਣਾ ਸ਼ੁਰੂ ਕੀਤੀ, ਪਾਲਦਿਆਂ 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 ਸੁੱਖਣਾ ਸੁੱਖਦਿਆਂ ਸੁੱਖਦਿਆਂ ਆਖਰ ਉਹ ਬੱਚਾ ਜਦੋਂ ਵੱਡਾ ਹੋਇਆ ਜਵਾਨ ਹੋ ਗਿਆ ਤੇ ਇੱਕ ਦਿਨ ਉਹ ਬਾਹਰ ਆਪਣੇ ਸਾਥੀਆਂ ਦੇ ਨਾਲ ਖੇਡਣ ਮੱਲਣ ਵਾਸਤੇ ਗਿਆ ਸੀ, ਬਾਹਰ ਨਿਕਲਿਆ ਸੀ ਤੇ ਹੋਇਆ ਕੀ ਕਿ ਅਚਨਚੇਤ ਉਸ ਨੂੰ ਸੱਪ ਲੜ ਗਿਆ ਤੇ ਸੱਪ ਨੇ ਉਸ ਨੂੰ ਡਸਣ ਦੇ ਨਾਲ ਜ਼ਹਿਰ ਚੜਨ ਦੇ ਨਾਲ ਉਹਦੀ ਮੌਤ ਹੋ ਗਈ ਉਸ ਲੜਕੇ ਦੀ। ਜਦੋਂ ਮੌਤ ਹੋ ਗਈ ਤੇ ਨਾਲ ਦੇ ਜਿਹੜੇ ਖੇਡਣ ਵਾਲੇ ਸਾਥੀ ਸਨ ਉਹ ਦੌੜ ਗਏ, ਉੱਥੇ ਇੱਕ ਸ਼ਿਕਾਰੀ ਫਿਰਦਾ ਫਿਰਦਾ ਆਇਆ, ਉਸਨੇ ਵੇਖਿਆ ਕਿ ਇਹ ਨੌਜਵਾਨ ਲੜਕਾ ਮਰਿਆ ਪਿਆ, ਉਸਨੇ ਆਣ ਕੇ ਤੇ ਉਸਦੀ ਮਾਂ ਗੌਤਮੀ ਨੂੰ ਸੁਨੇਹਾ ਦਿੱਤਾ, ਗੌਤਮੀ ਤੇਰਾ ਪੁੱਤਰ ਚੜ੍ਹਾਈ ਕਰ ਗਿਆ ਸੱਪ ਦੇ ਲੜਨ ਨਾਲ, ਤੇ ਤੂੰ ਚੱਲ ਤੇ ਉਸਦੀ ਲਾਸ਼ ਨੂੰ ਚੁੱਕ ਲੈ। ਇਹ ਜਦੋਂ ਆਈ ਇਹਦੇ ਵਿੱਚ ਹੌਸਲਾ ਨਹੀਂ ਸੀ ਆਪਣੇ ਪੁੱਤਰ ਦੀ ਲਾਸ਼ ਨੂੰ ਚੁੱਕਣ ਦਾ, ਕਿਉਂਕਿ ਸਿਆਣੇ ਲੋਕ ਇੱਕ ਬਚਨ ਕਹਿੰਦੇ ਨੇ, ਮਹਾਤਮਾ ਵਕਤਾ ਸਿਆਣੇ ਜਿਹੜੇ ਨੇ ਉਹ ਇਹ ਗੱਲ ਕਰਦੇ ਹਨ ਕਿ ਸਤਸੰਗੀ ਜਨੋ, ਸੰਸਾਰ ਵਿੱਚ ਸਭ ਤੋਂ ਔਖੀ ਤੇ ਭਾਰੀ ਚੀਜ਼ ਕਿਹੜੀ ਹੈ, ਸਭ ਤੋਂ ਭਾਰੀ ਚੀਜ਼ ਕਿਹੜੀ ਹੈ, ਤੇ ਸਿਆਣੇ ਕਹਿੰਦੇ ਨੇ ਸਭ ਤੋਂ ਭਾਰੀ ਚੀਜ਼ ਹੁੰਦੀ ਹੈ ਪੁੱਤਰ ਦੀ ਲਾਸ਼, ਪੁੱਤਰ ਦੀ ਲਾਸ਼ ਜਿੰਨਾ ਭਾਰਾ ਸੰਸਾਰ ਵਿੱਚ ਹੋਰ ਕੋਈ ਵਸਤੂ ਨਹੀਂ। ਜੇ ਕਿਤੇ ਮਾਪਿਆਂ ਨੂੰ ਪੁੱਤਰ ਦੀ ਲਾਸ਼ ਚੁੱਕਣੀ ਪੈ ਜਾਏ ਤੇ ਬਹੁਤ ਔਖਾ ਕੰਮ ਹੈ, ਬਹੁਤ ਔਖਾ, ਆਖ ਦੇਣਾ ਬੜਾ ਸੌਖਾ ਹੈ, ਸਾਰੇ ਗਿਆਨ ਸਾਰੀਆਂ ਸਿਆਣਪਾਂ ਸਾਰੀਆਂ ਚਤੁਰਾਈਆਂ ਸਾਰਾ ਕੁਝ ਰੁੜ ਜਾਂਦਾ ਹੈ, ਮਨੁੱਖ ਦਾ ਕੁਝ ਨਹੀਂ ਪੱਲੇ ਰਹਿ ਜਾਂਦਾ ਜਦੋਂ ਇਹੋ ਜਿਹਾ ਸਮਾਂ ਆ ਜਾਂਦਾ। ਹੁਣ ਇਹ ਰੋ ਰਹੀ ਸੀ, ਕੁਰਲਾ ਰਹੀ ਸੀ, ਇਹਦੀ ਕੁਰਲਾਹਟ ਨੂੰ ਸੁਣ ਕੇ, ਇਹਦੇ ਰੋਣ ਨੂੰ ਸੁਣ ਕੇ ਤੇ ਉਧਰ ਫਿਰਦਾ ਫਿਰਦਾ ਇੱਕ ਗਾਰੜੂ ਮੰਤਰੀ ਜਿਹੜਾ ਸੀ ਉਹ ਵੀ ਆ ਗਿਆ। ਉਸਨੇ ਆਣ ਕੇ ਪੁੱਛਿਆ ਕੀ ਗੱਲ ਹੈ, ਇਸਨੇ ਆਪਣੇ ਦੁੱਖ ਦੀ ਵਿਥਿਆ ਜਿਹੜੀ ਸੀ ਸੁਣਾਈ। ਜਦੋਂ ਇਹਨੇ ਵਿਥਿਆ ਸੁਣਾਈ ਤੇ ਸਤਸੰਗੀ ਜਨੋਂ ਉਸਨੇ ਆਖਿਆ ਇਹਦੇ ਵਿੱਚ ਕਿਹੜੀ ਗੱਲ ਹੈ, ਆਖਰ ਸੱਪ ਨੇ ਡੰਗਿਆ ਨਾ, ਮੈਂ ਹੁਣੇ ਮੰਤਰ ਪੜਾਂਗਾ, ਉਹ ਸੱਪ ਜਿਸ ਨੇ ਇਹਨੂੰ ਡੰਗਿਆ ਉਹ ਆਪਣੇ ਆਪ ਇੱਥੇ ਹਾਜ਼ਰ ਹੋਵੇਗਾ। ਉਹ ਸੱਪ ਦਾ ਜਦੋਂ ਮੈਂ ਉਸ ਸੱਪ ਨੂੰ ਇੱਥੇ ਸੱਦ ਲਵਾਂਗਾ, ਉਹਨੂੰ ਪੁੱਛਾਂਗਾ ਕਿ ਤੂੰ ਇਹ ਕੰਮ ਕਿਉਂ ਕੀਤਾ, ਤੇ ਜੇ ਉਸਨੇ ਇਸ ਬੱਚੇ ਨੂੰ ਜ਼ਿੰਦਾ ਨਾ ਕੀਤਾ ਤੇ ਮੈਂ ਉਹਨੂੰ ਥਾਂ ਤੇ ਮਾਰ ਦਿਆਂਗਾ ਸੱਪ ਨੂੰ ਵੀ। ਕਹਿਣ ਲੱਗੀ ਠੀਕ ਹੈ। ਇਸਨੇ ਮੰਤਰ ਪੜਨਾ ਸ਼ੁਰੂ ਕੀਤਾ। ਜਦੋਂ ਇਸ ਗਾਰੜੂ ਨੇ ਮੰਤਰ ਪੜਿਆ, ਮੰਤਰ ਪੜਦਿਆਂ ਪੜਦਿਆਂ ਉਹ ਸੱਪ ਜਿਹੜਾ ਸੀ ਉਹ ਵੀ ਆਣ ਹਾਜ਼ਰ ਹੋਇਆ। ਉਸ ਨੂੰ ਪੁੱਛਿਆ ਗਿਆ ਕਿ ਐ ਸਰਪ, ਤੂੰ ਇਸ ਬੱਚੇ ਨੂੰ ਕਿਉਂ ਮਾਰਿਆ? ਕਹਿਣ ਲੱਗਾ, ਜੀ ਮਹਾਰਾਜ, ਮੇਰਾ ਕੋਈ ਦੋਸ਼ ਨਹੀਂ, ਮੇਰਾ ਕੋਈ ਕਸੂਰ ਨਹੀਂ, ਮੈਂ ਕੌਣ ਆ ਮਾਰਨ ਵਾਲਾ? ਕਿਉਂਕਿ ਮੈਂ ਵੀ ਹੁਕਮ ਵਿੱਚ ਹਾਂ ਤੇ ਮੈਨੂੰ ਤੇ ਹੁਕਮ ਹੋਇਆ, ਮੈਂ ਤਾਂ ਮਾਰਿਆ। ਤੈਨੂੰ ਕਿਸ ਦਾ ਹੁਕਮ ਹੋਇਆ? ਕਹਿਣ ਲੱਗਾ, ਮੌਤ ਦਾ। ਮੈਨੂੰ ਮੌਤ ਨੇ ਹੁਕਮ ਕੀਤਾ ਤੇ ਮੈਂ ਇਸ ਬੱਚੇ ਨੂੰ ਡੰਗ ਮਾਰ ਦਿੱਤਾ, ਇਹ ਬੱਚਾ ਚੜਾਈ ਕਰ ਗਿਆ। ਕਹਿਣ ਲੱਗੀ, ਅੱਛਾ ਕੋਈ ਗੱਲ ਨਹੀਂ, ਮੌਤ ਨੂੰ ਪੁੱਛ ਲੈਂਦੇ ਹਾਂ। ਉਹਨੇ ਚਿਰ ਨੂੰ ਮੌਤ ਇੱਕ ਸਰੂਪ ਧਾਰਨ ਕਰਕੇ ਕਹਿੰਦੇ ਸਾਹਮਣੇ ਆ ਗਈ ਤੇ ਉਹਨੂੰ ਪੁੱਛਿਆ ਗਿਆ। ਉਹਨੇ ਅੱਗੋਂ ਜਵਾਬ ਦਿੱਤਾ ਕਿ ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ, ਦੋਸ਼ ਹੈ ਤੇ ਕਾਲ ਦਾ ਦੋਸ਼ ਹੈ। ਦੋਸ਼ ਹੈ ਸਮੇਂ ਦਾ, ਕਾਲ ਦਾ ਦੋਸ਼ ਹੈ। ਕਾਲ ਤੋਂ ਭਾਵ ਹੈ ਸਮਾਂ। ਜਦੋਂ ਵਸਤੂ, ਸਥਾਨ ਤੇ ਕਾਲ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਉਸ ਦਾ ਨਾਂ ਲਿਆ ਜਾਂਦਾ ਹੈ ਮੌਤ। ਤੇ ਉਹਨਾਂ ਨੇ ਆਖਿਆ ਕਿ ਕਾਲ ਦਾ ਕੰਮ ਹੈ ਸਾਰਾ, ਕਾਲ ਨੂੰ ਪੁੱਛਿਆ ਜਾਵੇ। ਜਦੋਂ ਕਾਲ ਨੂੰ ਪੁੱਛਿਆ ਗਿਆ ਤੇ ਕਹਿੰਦੇ ਨੇ ਕਾਲ ਨੇ ਫਿਰ ਇਹ ਗੱਲ ਆਖੀ ਕਿ ਮੇਰੇ ਵਸ ਦੀ ਗੱਲ ਨਹੀਂ, ਮੈਨੂੰ ਤੇ ਭਗਵਾਨ ਦਾ ਹੁਕਮ ਹੋਇਆ ਸੀ, ਪਰਮੇਸ਼ਵਰ ਦਾ ਹੁਕਮ ਹੋਇਆ ਸੀ। ਭਗਵਾਨ ਸ਼ਿਵ ਨੇ ਆਖਿਆ ਸੀ ਮੈਨੂੰ ਕਿ ਤੂੰ ਇਸ ਦੀ ਮੌਤ ਕਰ ਦੇ, ਇਹਦਾ ਸਮਾਂ ਆ ਗਿਆ ਤੇ ਮੈਂ ਤੇ ਤਾਂ ਇਹ ਕੰਮ ਕੀਤਾ। ਕਹਿਣ ਲੱਗੇ, ਅੱਛਾ। ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਆਖਿਆ ਮੈਂ ਕੁਛ ਨਹੀਂ ਕੀਤਾ, ਅਸਲ ਵਿੱਚ ਇਸ ਦੇ ਕਰਮਾਂ ਨੇ ਪ੍ਰੇਰਿਆ ਸੀ। ਜਦੋਂ ਕਰਮਾਂ ਨੂੰ ਪੁੱਛਿਆ ਗਿਆ ਤੇ ਕਿਹਾ ਜਾਂਦਾ ਕਿ ਕਰਮਾਂ ਨੇ ਫਿਰ ਆਖਿਆ ਕਿ ਸਾਡਾ ਕੀ ਦੋਸ਼ ਹੈ, ਦੋਸ਼ ਤੇ ਇਸ ਜੀਵ ਦਾ ਆਪਣਾ ਹੀ ਹੈ, ਜਿਸ ਨੇ ਸਾਨੂੰ ਕੀਤਾ ਮੰਦੇ ਕਰਮਾਂ ਨੂੰ ਤੇ ਅਸੀਂ ਇਸ ਦਾ ਫਲ ਜਿਹੜਾ ਸੀ ਇਹਨੂੰ ਦੇ ਦਿੱਤਾ। ਸੋ ਇਸ ਵਾਸਤੇ ਸਤਸੰਗੀ ਜਨੋ, ਪਾਤਸ਼ਾਹ ਫੁਰਮਾਨ ਕਰਦੇ ਨੇ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਉਸ ਨੌਜਵਾਨ ਇਸਤਰੀ ਨੇ, ਜਿਹੜੀ ਰਾਜਕੁਮਾਰ ਦੀ ਇਸਤਰੀ ਸੀ, ਉਹਨੇ ਵੀ ਇਹ ਗੱਲ ਆਖੀ। ਕਹਿਣ ਲੱਗੀ, ਹੇ ਰਿਸ਼ੀ, ਮਿਲੇ ਕਰਮ ਵਸ਼ ਆਨ ਹਮ ਅਬਿਦਕੀਨ ਵਿਯੋਗ। ਕਹਿਣ ਲੱਗਾ, ਕਈ ਵਾਰੀ ਦੋਵਾਂ ਜੀਆਂ ਦੇ ਵਿੱਚ ਲੜਾਈ ਝਗੜਾ ਵੀ ਹੋ ਜਾਂਦਾ ਹੈ, ਕਈ ਵਾਰੀ ਇਸਤਰੀ ਪਤੀ ਤੋਂ ਤੇ ਪਤੀ ਇਸਤਰੀ ਤੋਂ ਦੁਖੀ ਵੀ ਹੋ ਜਾਂਦੇ ਨੇ। ਹੋ ਸਕਦਾ ਮਾਂ ਕੋਲੋਂ ਪੁੱਛਣਾ ਚਾਹੀਦਾ, ਕਿਉਂਕਿ ਮਾਂ ਵਰਗਾ ਸੰਸਾਰ ਵਿੱਚ ਹੋਰ ਕੋਈ ਪਿਆਰ ਨਹੀਂ ਹੈਗਾ। ਮਹਾਤਮਾ ਕਹਿੰਦੇ ਨੇ ਕਿ ਮਾਂ ਜਿਹਾ ਘਣਸ਼ਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਵਰਗਾ ਹੋਰ ਕੋਈ ਬੂਟਾ ਨਹੀਂ। ਮਾਂ ਦਾ ਸੁਭਾਅ ਇਹੋ ਜਿਹਾ ਕਿ ਬੱਚਾ ਅਨੇਕਾਂ ਗਲਤੀਆਂ ਵੀ ਕਰੇ, ਮਾਂ ਉਸ ਨੂੰ ਬੇਸ਼ੱਕ ਕਈ ਵਾਰ ਗਾਲਾਂ ਵੀ ਕੱਢਦੀ ਹੈ, ਮਰ ਜਾ ਰੁੜ ਜਾ ਵੀ ਕਹਿ ਦਿੰਦੀ ਹੈ, ਪਰ ਉਸ ਦਾ ਕਦੇ ਵੀ ਅੰਦਰ ਦੀ ਭਾਵਨਾ ਜਿਹੜੀ ਹੈ ਉਹ ਇਹ ਨਹੀਂ ਹੁੰਦੀ ਕਿ ਮੇਰਾ ਬੱਚਾ ਜਿਹੜਾ ਇਸ ਨੂੰ ਕੋਈ ਤੱਤੀ ਵਾ ਲੱਗੇ। ਮਾਂ ਆਪਣੇ ਬੱਚੇ ਦੇ ਦੁੱਖ ਨੂੰ ਕਦੇ ਨਹੀਂ ਸਹਾਰ ਸਕਦੀ। ਇਸ ਰਿਸ਼ੀ ਨੇ ਸੋਚਿਆ, ਕਹਿਣ ਲੱਗਾ ਫਿਰ ਇਸ ਤਰ੍ਹਾਂ ਕਰਨਾ ਚਾਹੀਦਾ, ਮਾਂ ਨੂੰ ਪੁੱਛਣਾ ਚਾਹੀਦਾ। ਉਹਨੇ ਮਾਂ ਨੂੰ ਜਾ ਕੇ ਪੁੱਛਿਆ, ਉਹ ਕਹਿਣ ਲੱਗਾ, ਰਾਣੀ ਤੁਮ ਕੋ ਬਿਪਤ ਅਤ, ਰਾਣੀ ਤੇਰੇ ਤੇ ਬੜੀ ਬਿਪਤਾ ਬਣ ਗਈ, ਬੜਾ ਦੁੱਖ ਦਾ ਸਮਾਂ ਆ ਗਿਆ। ਸੁਤ ਖਾਇਓ ਮ੍ਰਿਗ ਰਾਜ, ਤੇਰੇ ਪੁੱਤਰ ਨੂੰ ਸ਼ੇਰ ਨੇ ਖਾ ਲਿਆ। ਸੁਤ ਖਾਇਓ ਮ੍ਰਿਗ ਰਾਜ, ਹਮਨੇ ਭੋਜਨ ਨਾ ਕੀਓ ਤਿਸ ਮ੍ਰਿਤਕ ਕੇ ਕਾਜ, ਉਹ ਮੇਰੇ ਆਸਣ ਤੇ ਪਿਆ ਹੋਇਆ, ਇਸ ਵਾਸਤੇ ਮੈਂ ਤੇ ਅੱਜ ਪ੍ਰਸ਼ਾਦਾ ਵੀ ਨਹੀਂ ਛਕਿਆ, ਮੈਂ ਤੇ ਅੱਜ ਭੋਜਨ ਵੀ ਨਹੀਂ ਪਾਇਆ, ਇਸੇ ਵਾਸਤੇ ਹੀ ਤੇ ਮੈਂ ਤੁਹਾਨੂੰ ਦੱਸਣ ਵਾਸਤੇ ਆਇਆ ਕਿ ਬੜਾ ਵੱਡੇ ਬਿਪਤਾ ਦਾ ਸਮਾਂ, ਦੁੱਖ ਦਾ ਸਮਾਂ, ਆਪਦਾ ਦਾ ਸਮਾਂ ਤੁਹਾਡੇ ਤੇ ਆ ਗਿਆ। ਤੇ ਅੱਗੋਂ ਰਾਣੀ ਨੇ ਇੱਕ ਜਵਾਬ ਦਿੱਤਾ, ਉਸ ਨੌਜਵਾਨ ਲੜਕੇ ਦੀ ਮਾਤਾ ਨੇ ਇੱਕ ਜਵਾਬ ਦਿੱਤਾ, ਉਹ ਕਹਿਣ ਲੱਗੀ, ਇੱਕ ਬਿਰਖ ਡਾਲੇ ਘਣੇ ਪੰਖੀ ਬੈਠੇ ਆਏ। ਹੇ ਰਿਸ਼ਵਰ, ਇੱਕ ਰੁੱਖ ਹੈ ਸੰਸਾਰ, ਇਸ ਰੁੱਖ ਦੀਆਂ ਅਨੇਕਾਂ ਟਾਹਣੀਆਂ ਨੇ ਤੇ ਅਨੇਕਾਂ ਟਾਹਣੀਆਂ ਤੇ ਵੰਨ ਸੁਵੰਨੇ ਪੰਛੀ ਆਣ ਕੇ ਬੈਠੇ ਹੋਏ ਨੇ, ਜਿਸ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਨੇ ਰਾਗ ਮਾਰੂ ਵਿੱਚ। ਸਾਹਿਬ ਕਹਿੰਦੇ ਨੇ ਕਿ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਸੰਸਾਰਿਕ ਵਿਰਸ਼ ਹੈ, ਇਹਦੇ ਉੱਤੇ ਆਣ ਕੇ ਬਹੁਤ ਸਾਰੇ ਪੰਛੀ ਬੈਠੇ ਨੇ, ਕੁਝ ਤੱਤਾ ਬੋਲ ਰਹੇ ਨੇ, ਕੁਝ ਮਿੱਠਾ ਬੋਲ ਰਹੇ ਨੇ। ਸੰਸਾਰ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ। ਕੁਝ ਲੋਕ ਉਹ ਸੰਸਾਰ ਵਿੱਚ ਆਉਂਦੇ ਨੇ, ਉਹ ਇੰਨਾ ਮਿੱਠਾ ਬੋਲਦੇ ਨੇ, ਇੰਨੇ ਮਿੱਠੇ ਕੰਮ ਕਰਦੇ ਨੇ, ਇੰਨੇ ਚੰਗੇ ਕੰਮ ਕਰਦੇ ਨੇ ਸੰਸਾਰ ਵਿੱਚ ਆਣ ਕੇ ਕਿ ਲੋਕ ਕਹਿੰਦੇ ਨੇ ਕਿ ਐਸੇ ਲੋਕ ਤੇ ਸੰਸਾਰ ਵਿੱਚ ਸਦਾ ਰਹਿਣੇ ਚਾਹੀਦੇ ਨੇ, ਸਦਾ ਰਹਿਣੇ ਚਾਹੀਦੇ ਨੇ। ਪਰ ਜੇ ਉਹ ਚਲੇ ਵੀ ਜਾਣ ਤੇ ਉਹਨਾਂ ਦੇ ਜਾਣ ਤੇ ਲੋਕ ਕਹਿੰਦੇ ਨੇ ਕਿ ਇਹ ਬੰਦਾ ਤੇ ਜਾਣਾ ਨਹੀਂ ਸੀ ਚਾਹੀਦਾ, ਇਹੋ ਜਿਹੇ ਬੰਦੇ ਤੇ ਰੋਜ਼ ਰੋਜ਼ ਸੰਸਾਰ ਵਿੱਚ ਆਉਣੇ ਚਾਹੀਦੇ ਨੇ, ਕਿਉਂਕਿ ਸਵਰਗ ਬਣਾ ਦਿੱਤਾ ਹੈ ਸੰਸਾਰ ਨੂੰ ਇਹਨਾਂ ਲੋਕਾਂ ਨੇ। ਪਰ ਦੂਸਰੇ ਪਾਸੇ ਕਈ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਵਾਸਤੇ ਅਰਦਾਸਾਂ ਕਰਦੇ ਨੇ ਲੋਕ, ਬੇਨਤੀਆਂ ਕਰਦੇ ਨੇ, ਰੱਬਾ ਇਹ ਤਾਂ ਗਲੋ ਰੱਥ ਜਾਏ, ਮਰ ਜਾਏ ਚੰਗਾ। ਜਾਣ ਤੋਂ ਬਾਅਦ ਤੇ ਕਿਸੇ ਨੇ ਚੰਗੇ ਸ਼ਬਦਾਂ ਚ ਕੀ ਯਾਦ ਕਰਨਾ ਹੁੰਦਾ, ਜਿਉਂਦਿਆਂ ਹੀ ਅਰਦਾਸਾਂ ਹੁੰਦੀਆਂ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇੱਕ ਤੱਤੇ ਇੱਕ ਬੋਲਣ ਮਿੱਠੇ, ਰੁੱਖ ਦੇ ਉੱਤੇ ਪੰਛੀ ਬੈਠੇ ਹੋਏ ਇੰਨਾ ਮਿੱਠਾ ਗਾਣਾ ਕਈ ਗਾ ਜਾਂਦੇ ਨੇ ਕਿ ਲੋਕ ਉਡੀਕਦੇ ਰਹਿੰਦੇ ਨੇ ਫਿਰ ਉਹ ਪੰਛੀ ਆਉਣ ਇਸ ਰੁੱਖ ਤੇ ਬੈਠਣ ਤੇ ਆਪਣਾ ਪਿਆਰਾ ਗਾਣ ਜਿਹੜਾ ਉਹ ਸਾਡੀਆਂ ਕੰਨਾਂ ਵਿੱਚ ਪਾਉਣ। ਇਸ ਵਾਸਤੇ ਪਰ ਦੂਸਰੇ ਪਾਸੇ ਕਾਂ ਵਰਗਾ ਜਦੋਂ ਜਾਨਵਰ ਆਣ ਕੇ ਬਹਿ ਜਾਂਦਾ ਤੇ ਹਰ ਬੰਦਾ ਜਿਹੜਾ ਉਸ ਨੂੰ ਢੀਮਾ ਮਾਰ ਕੇ ਉਡਾ ਦਿੰਦਾ, ਉੱਡ ਜਾਏ। ਸਾਹਿਬ ਕਹਿੰਦੇ ਨੇ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ। ਸੂਰਜ ਡੁੱਬਿਆ ਸੀ, ਇਹ ਪੰਛੀ ਆਣ ਕੇ ਬੈਠੇ ਸਨ, ਪਰ ਜਦੋਂ ਸੂਰਜ ਚੜ੍ਹ ਪਿਆ, ਅਸਤ ਉਦੋਤ ਪਿਆ, ਜਦੋਂ ਉਦੈ ਹੋ ਗਿਆ, ਸੂਰਜ ਚੜ੍ਹ ਪਿਆ ਸੂਰਜ, ਤੇ ਫਿਰ ਕੀ ਹੋਇਆ, ਇਹ ਆਪਣੇ ਆਪਣੇ ਪਾਸੇ ਨੂੰ ਉੱਡ ਗਏ। ਆਪਣੀ ਚੋਗ ਪ੍ਰਾਪਤ ਕਰਨ ਵਾਸਤੇ ਸਾਰੇ ਪੰਛੀ ਵੱਖ ਵੱਖ ਦਿਸ਼ਾਵਾਂ ਨੂੰ ਚਲੇ ਗਏ। ਅਸਤ ਉਦੋਤ ਪਿਆ ਉੱਠ ਚੱਲੇ, ਜਿਉ ਜਿਉ ਔਧ ਵਿਹਾਣੀ ਆ। ਜਿਸ ਤਰ੍ਹਾਂ ਸਮਾਂ ਬੀਤਦਾ ਗਿਆ, ਉਮਰ ਬੀਤਦੀ ਗਈ, ਇਹ ਜਾਂਦੇ ਰਹੇ। ਇਸੇ ਤਰ੍ਹਾਂ ਉਸ ਰਾਣੀ ਨੇ ਆਖਿਆ, ਏਕ ਬਿਰਖ ਡਾਲੇ ਕਨੇ ਪੰਖੀ ਬੈਠੇ ਆਏ, ਪਉ ਫਾਟੀ ਪੀਰੀ ਪਈ ਉੱਡ ਉੱਡ ਚੌਂ ਦਿਸ ਜਾਏ। ਹੇ ਰਿਸ਼ੀ, ਇਹ ਤਾਂ ਪਰਮੇਸ਼ਰ ਦਾ ਬਣਾਇਆ ਹੋਇਆ ਵਿਧਾਨ ਹੈ, ਪਰਮੇਸ਼ਰ ਦਾ ਬਣਾਇਆ ਹੋਇਆ ਨਿਜ਼ਮ ਹੈ ਕਿ ਆਪਣੇ ਸਮੇਂ ਅਨੁਸਾਰ ਸਾਰਿਆਂ ਨੇ ਚਲੇ ਜਾਣਾ। ਜਿਸ ਤਰ੍ਹਾਂ ਪੰਛੀ ਜਿਹੜੇ ਨੇ ਰੁੱਖ ਤੇ ਬੈਠੇ ਹੋਏ ਉੱਡ ਕੇ ਚਲੇ ਜਾਂਦੇ ਨੇ, ਪਰ ਕਦੀ ਕਿਸੇ ਪੰਛੀ ਨੇ ਇਹ ਨਹੀਂ ਆਖਿਆ, ਪੰਛੀ ਨੇ ਉੱਥੇ ਕੁਰਲਾਹਟ ਨਹੀਂ ਮਚਾਇਆ ਕਿ ਮੇਰੇ ਨਾਲ ਬੈਠੇ ਹੋਏ ਆਏ ਹੋਏ ਜਿੰਨੇ ਪੰਛੀ ਸਨ ਉਹ ਤੇ ਸਾਰੇ ਚਲੇ ਗਏ, ਮੈਂ ਇਕੱਲਾ ਰਹਿ ਗਿਆ। ਕਦੀ ਕਿਸੇ ਪੰਛੀ ਨੇ ਇਹ ਗੱਲ ਨਹੀਂ ਆਖੀ, ਕਿਉਂਕਿ ਉਹ ਮੋਹ ਤੋਂ ਉੱਪਰ ਹੈ, ਨਿਰਲੇਪ ਹੈ। ਫਿਰ ਕਹਿਣ ਲੱਗੇ, ਰਾਜੇ ਨੂੰ ਵੀ ਵੇਖਣਾ ਚਾਹੀਦਾ, ਆਖਰ ਉਸਦਾ ਨਾਂ ਨਿਰਮੋਹ ਹੈ ਤੇ ਉਹ ਨਿਰਮੋਹ ਰਾਜਾ ਹੈ ਕੈਸਾ, ਜਾ ਕੇ ਵੇਖਣਾ ਤੇ ਚਾਹੀਦਾ, ਪੁੱਛਣਾ ਤੇ ਚਾਹੀਦਾ। ਤਸੱਲੀ ਤੇ ਹੋ ਗਈ ਹੈ, ਪਰ ਫਿਰ ਵੀ ਜਾ ਕੇ ਉਹਦਾ ਦਰਸ਼ਨ ਦੀਦਾਰ ਤੇ ਕਰਨਾ ਚਾਹੀਦਾ। ਰਿਸ਼ੀ ਜਿਹੜੇ ਸਨ ਉਹਦੇ ਕੋਲ ਚਲੇ ਗਏ। ਜਦੋਂ ਰਾਜੇ ਦੇ ਕੋਲ ਗਏ ਤੇ ਰਾਜੇ ਨੂੰ ਜਾ ਕੇ ਉਹਨਾਂ ਨੇ ਆਖਿਆ, ਕਹਿਣ ਲੱਗੇ, ਹੇ ਰਾਜਨ, ਰਾਜਾ ਮੁਖ ਤੇ ਰਾਮ ਕਹੋ, ਪਲ ਪਲ ਘੜੀ ਘੜੀ ਸੁਤ ਖਾਇਓ ਮ੍ਰਿਗ ਰਾਜ ਨੇ ਮੇਰੇ ਪਾਸ ਮੜੀ। ਕਹਿਣ ਲੱਗਾ, ਮੇਰੇ ਆਸਣ ਦੇ ਕੋਲ ਹੀ ਮੜੀ ਬਣੀ ਹੈ ਉਸ ਦੀ, ਤੇਰਾ ਪੁੱਤਰ ਜਿਹੜਾ ਉਹ ਸ਼ੇਰ ਨੇ ਖਾ ਲਿਆ। ਤੇ ਰਾਜੇ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ, ਤਪੀਆ ਤਪ ਕਿਉਂ ਛੋੜਿਓ, ਈ ਹਾਂ ਤਨਕ ਨਹੀਂ ਸੋਗ। ਹੇ ਤਪੀਆ, ਹੇ ਤਪੀਸ਼ਵਰ, ਹੇ ਤਪੀ ਰਿਖੀ ਮੁਨੀ, ਆਪ ਜੀ ਨੇ ਕਿਉਂ ਤਪ ਆਪਣਾ ਛੱਡ ਦਿੱਤਾ, ਕਿਉਂਕਿ ਇੱਥੇ ਤਨਕ ਮਾਤਰ ਵੀ, ਲੇਸ ਮਾਤਰ ਵੀ ਸੋਗ ਨਹੀਂ। ਕਿਉਂ? ਕਹਿੰਦੇ ਨੇ, ਵਾਸਾ ਜਗਤ ਸਰਾਏ ਕਾ ਸਭੀ ਮੁਸਾਫਰ ਲੋਕ, ਇਹ ਸੰਸਾਰ ਇੱਕ ਸਰਾਂ ਹੈ। ਜਦੋਂ ਸਾਈਂ ਬਹਿਲੋਲ ਨੇ ਪੁੱਛਿਆ ਸੀ ਕਿ ਇਹ ਸਰਾਂ ਜਿਹੜੀ ਹੈ ਕੀ ਮੈਂ ਇਹਦੇ ਵਿੱਚ ਰਾਤ ਕੱਟ ਸਕਦਾ, ਤੇ ਉਹਨਾਂ ਨੇ ਆਖਿਆ, ਜੀ ਇਹ ਸਰਾਂ ਨਹੀਂ, ਅਸਲ ਵਿੱਚ ਰਾਜੇ ਦਾ ਮਹੱਲ ਹੈ। ਕਹਿਣ ਲੱਗੇ, ਰਾਜੇ ਦਾ ਮਹੱਲ, ਸਰਾਂ ਨਹੀਂ? ਕਹਿਣ ਲੱਗੇ, ਨਹੀਂ ਸਰਾਂ ਨਹੀਂ। ਕਹਿੰਦੇ, ਮੈਨੂੰ ਤੇ ਸਰਾਂ ਜਾਪਦੀ ਹੈ, ਫਿਰ ਵੀ ਪਤਾ ਕਰੋ ਸਰਾਂ ਨਹੀਂ। ਦੋ ਤਿੰਨ ਵਾਰੀ ਜਦੋਂ ਪੁੱਛਿਆ ਤੇ ਰਾਜੇ ਨੇ ਆਵਾਜ਼ ਦਿੱਤੀ, ਉਸ ਪਹਿਰੇਦਾਰ ਨੂੰ ਪੁੱਛਿਆ, ਕੌਣ ਹੈ ਬੋਲਦਾ ਉੱਚੀ ਉੱਚੀ? ਕਹਿਣ ਲੱਗੇ, ਜੀ ਇੱਕ ਸਾਧੂ ਹੈ, ਫਕੀਰ ਹੈ, ਤੇ ਉਹ ਬਾਰ ਬਾਰ ਇਹ ਗੱਲ ਕਰਦਾ। ਕਹਿਣ ਲੱਗੀ, ਅੱਛਾ। ਕਹਿਣ ਲੱਗਾ, ਮਹਾਰਾਜ ਸਰਾਂ ਸ਼ਹਿਰ ਦੇ ਦੂਜੇ ਪਾਸੇ ਬਣੀ ਹੋਈ ਹੈ, ਇਹ ਤਾਂ ਮੇਰਾ ਮਹੱਲ ਹੈ, ਰਾਜੇ ਦਾ ਮਹੱਲ ਹੈ। ਕਹਿਣ ਲੱਗੀ, ਅੱਛਾ ਅੱਛਾ, ਤੇਰਾ ਮਹੱਲ ਹੈ, ਇੱਥੇ ਪਹਿਲਾਂ ਤੇ ਤੂੰ ਨਹੀਂ ਸੀ ਰਹਿੰਦਾ ਹੁੰਦਾ? ਕਹਿਣ ਲੱਗਾ, ਜੀ ਨਹੀਂ, ਮੇਰਾ ਪਿਤਾ ਰਹਿੰਦਾ ਸੀ ਪਹਿਲਾਂ ਇੱਥੇ, ਕਿਉਂਕਿ ਉਹ ਇਸ ਇਲਾਕੇ ਦਾ, ਇਸ ਦੇਸ਼ ਦਾ ਰਾਜਾ ਸੀ, ਉਹ ਇੱਥੇ ਰਹਿੰਦਾ ਸੀ, ਇਸ ਵਾਸਤੇ ਇਹ ਉਹਦਾ ਮਹੱਲ ਸੀ। ਕਹਿਣ ਲੱਗਾ ਹੁਣ ਕਿੱਥੇ ਹੈ? ਕਹਿਣ ਲੱਗਾ ਉਹ ਚੜਾਈ ਕਰ ਗਿਆ। ਅੱਛਾ, ਉਸ ਤੋਂ ਪਹਿਲਾਂ ਵੀ ਕੋਈ ਰਹਿੰਦਾ ਸੀ? ਕਹਿਣ ਲੱਗਾ ਮੇਰਾ ਦਾਦਾ ਰਹਿੰਦਾ ਸੀ, ਉਹ ਵੀ ਇਸ ਦੇਸ਼ ਦਾ ਰਾਜਾ ਸੀ ਤੇ ਉਹ ਵੀ ਚੜਾਈ ਕਰ ਗਿਆ ਤੇ ਹੁਣ ਅੱਜ ਕੱਲ ਮੈਂ ਇੱਥੇ ਰਹਿੰਦਾ। ਕਹਿਣ ਲੱਗਾ ਤੇਰਾ ਦਾਦਾ ਇਸ ਘਰ ਦਾ ਮਾਲਕ ਬਣਿਆ, ਉਹ ਚਲਾ ਗਿਆ। ਤੇਰਾ ਪਿਤਾ ਇਸ ਘਰ ਦਾ ਮਾਲਕ ਬਣਿਆ, ਉਹ ਚਲਾ ਗਿਆ। ਹੁਣ ਤੂੰ ਇਸ ਘਰ ਦਾ ਮਾਲਕ ਬਣਿਆ, ਕੀ ਤੈਨੂੰ ਯਕੀਨ ਹੈ ਕਿ ਤੂੰ ਸਦਾ ਰਹੇਗਾ? ਕਹਿਣ ਲੱਗਾ ਜੀ ਇਹ ਤਾਂ ਪਤਾ ਹੀ ਆ ਕਿ ਆਖਿਰ ਸਾਰਿਆਂ ਨੇ ਜਾਣਾ ਹੈ ਸੰਸਾਰ ਵਿੱਚੋਂ, ਜੇ ਉਹ ਨਹੀਂ ਰਹੇ ਤੇ ਅਸਾਂ ਵੀ ਨਹੀਂ ਰਹਿਣਾ। ਕਹਿਣ ਲੱਗੇ ਜਾਣਾ ਤੇ ਜ਼ਰੂਰ ਹੈ। ਕਹਿੰਦੇ ਨੇ ਫਿਰ ਜੇ ਚਲੇ ਹੀ ਜਾਣਾ ਤੇ ਫਿਰ ਮੈਨੂੰ ਇੱਕ ਗੱਲ ਦੱਸ, ਜੇ ਆਉਣ ਜਾਣ ਬਣਿਆ ਹੋਇਆ ਤੇ ਫਿਰ ਸਰਾਂ ਨਹੀਂ ਤੇ ਹੋਰ ਕੀ ਹੈ? ਇਹ ਸਰਾਂ ਹੀ ਤੇ ਹੈ ਜਿੱਥੇ ਆਈਦਾ ਤੇ ਆਣ ਕੇ ਚਲੇ ਜਾਈਦਾ, ਇੱਥੇ ਸਰਾਂ ਹੀ ਤੇ ਹੈ, ਹੋਰ ਹੈ ਕੀ? ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਜੋ ਤੁਧ ਕਰਣਾ ਸੋ ਕਰ ਪਾਇਆ, ਪਰ ਭਾਣੇ ਵਿੱਚ ਕੋ ਵਿਰਲਾ ਆਇਆ। ਇਸ ਭਾਣੇ ਨੂੰ, ਇਸ ਰਹੱਸ ਨੂੰ, ਇਸ ਹੁਕਮ ਨੂੰ ਵਿਰਲੇ ਲੋਕਾਂ ਨੇ ਜਾਣਿਆ ਤੇ ਜਿਨ੍ਹਾਂ ਲੋਕਾਂ ਨੇ ਜਾਣਿਆ ਉਹਨਾਂ ਦੇ ਬਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਜਿਨ੍ਹਾਂ ਨੇ ਹੁਕਮ ਪਛਾਣ ਲਿਆ ਉਹਨਾਂ ਦੇ ਅੰਦਰ ਹਉਮੈ ਨਹੀਂ ਰਹੀ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਆ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਆ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਤੇ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਹਉਮੈ ਮਨੁੱਖ ਦੀ ਮੈਂ ਤੇ ਮੇਰੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਤਸੰਗੀ ਜਨੋ ਮਨੁੱਖ ਨੂੰ ਇਸ ਭੇਤ ਦਾ ਪਤਾ ਨਹੀਂ ਲੱਗਦਾ। ਜਦੋਂ ਇਸ ਭੇਤ ਨੂੰ ਜਾਣ ਜਾਂਦਾ ਮਨੁੱਖ, ਉਦੋਂ ਉਸਦੇ ਅੰਦਰੋਂ ਮੈਂ ਤੇ ਮੇਰੀ ਨਿਕਲ ਜਾਂਦੀ ਹੈ, ਫਿਰ ਉਹ ਬਚਨ ਯਾਦ ਆ ਜਾਂਦਾ, ਉਹ ਅਵਸਥਾ ਆ ਜਾਂਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੋਦੀ ਖਾਨਾ ਤੋਲ ਰਹੇ ਨੇ, ਮੋਦੀ ਖਾਨਾ ਤੋਲ ਤੋਲ ਕੇ ਰਸਨਾ ਦੇ ਰਹੇ ਨੇ ਲੋਕਾਂ ਨੂੰ। ਇੱਕ ਦੋ ਤਿੰਨ ਚਾਰ ਗਿਣਤੀ ਕਰਦਿਆਂ ਕਰਦਿਆਂ ਜਦੋਂ ਗਿਣਤੀ 13 ਤੇ ਆਈ, ਸਹਿਜ ਸੁਭਾਵ ਹੱਥ ਜਿਹੜਾ ਸੀ ਉਹ ਤੇ ਚੱਲ ਰਿਹਾ, ਪਰ ਮਨ ਜਿਹੜਾ ਰਸਨਾ ਜਿਹੜੀ ਹੈ ਉੱਥੇ ਹੀ ਰੁਕ ਗਈ ਹੈ, ਉੱਥੇ ਹੀ ਚੱਲ ਰਿਹਾ, 13 13 13 13 13 ਦੀ ਆਵਾਜ਼ ਆ ਰਹੀ ਹੈ। ਅਸਲ ਵਿੱਚ ਜੀਵਨ ਦੀ ਮੰਜ਼ਿਲ ਹੀ ਇੱਥੇ ਹੈ ਕਿ 13 13 ਜਦੋਂ 13 13 ਦੀ ਅਵਸਥਾ ਬਣ ਗਈ ਤੇ ਸਤਸੰਗੀ ਉਹ ਮੇਰਾ ਨਹੀਂ ਰਿਹਾ ਤੇ ਫਿਰ ਉੱਥੇ ਦੁੱਖ ਨਹੀਂ, ਫਿਰ ਉੱਥੇ ਹੈ ਪਾਣਾ ਮੰਨਣਾ। ਉੱਥੇ ਹੀ ਪਾਣਾ ਮੰਨਿਆ ਜਾ ਸਕਦਾ, ਉੱਥੇ ਹੀ ਹੁਕਮ ਨੂੰ ਜਾਣਿਆ ਜਾ ਸਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਲਸ ਤੋਂ ਹੀ ਥਲਸ ਤੋਂ ਹੀ ਇਸ ਤਰ੍ਹਾਂ ਬਚਨ ਕਰਦੇ ਕਰਦੇ ਅਕਾਲ ਉਸਤਤ ਵਿੱਚ ਤੇ ਇੱਕ ਥਾਂ ਤੇ ਜਾ ਕੇ ਐਸੀ ਸਮਾਧੀ ਲੱਗਦੀ ਹੈ ਕਿ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦਾ ਉਚਾਰਨ ਹੁੰਦਾ। ਇਤਿਹਾਸ ਵਿੱਚ ਤਾਂ ਇੱਥੋਂ ਤੱਕ ਵੀ ਇੱਕ ਥਾਂ ਲਿਖਿਆ ਹੋਇਆ ਕਿ 16,000 ਵਾਰੀ ਤੂੰ ਹੀ ਦਾ ਪਾਠ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀਤਾ। ਭਾਵ ਇਹ ਹੈ ਕਿ ਜਦੋਂ ਤੂੰ ਹੀ ਤੇ 13 13 ਹੋ ਜਾਵੇ, ਉਦੋਂ ਮੈਂ ਤੇ ਮੇਰਾ ਮੇਰਾ ਨਹੀਂ ਰਿਹਾ, ਅਸਲ ਵਿੱਚ ਉਦੋਂ ਹੀ ਹੁਕਮ ਪਛਾਣਿਆ ਗਿਆ ਜਾਣਿਆ ਜਾ ਸਕਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੋ ਤੁਧ ਕਰਨਾ ਸੋ ਕਰ ਪਾਇਆ। ਹੇ ਸਤਿਗੁਰੂ ਪਰਮੇਸ਼ਵਰ, ਜੋ ਤੂੰ ਕਰਨਾ ਸੀ ਉਹ ਕਰ ਦਿੱਤਾ, ਪਰ ਭਾਣੇ ਵਿੱਚ ਕੋ ਵਿਰਲਾ ਆਇਆ। ਕਿਸੇ ਵਿਰਲੇ ਨੇ ਇਸ ਭਾਣੇ ਨੂੰ ਜਾਣ ਲਿਆ ਤੇ ਜਿਸ ਨੇ ਜਾਣ ਲਿਆ ਉਸ ਨੇ ਆਖਿਆ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਪਤੇ, ਕਿਆ ਲਿਆਗਾ ਮੇਰਾ। ਫਿਰ ਉਸਨੇ ਹੀ ਇਹ ਗੱਲ ਆਖੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ, ਨਾ ਤੂੰ ਘਟਦਾ ਏ ਨਾ ਤੂੰ ਵਧਦਾ ਏ, ਨਾ ਤੇਰੇ ਚ ਦੁੱਖ ਹੈ ਨਾ ਤੇਰੇ ਚ ਸੋਗ ਹੈ। ਇਸ ਵਾਸਤੇ ਹੇ ਸਤਿਗੁਰੂ ਸਾਰੇ ਪਾਸੇ ਪਰਮੇਸ਼ਵਰ ਤੂੰ ਹੀ ਤੂੰ ਹੈ, ਮੈਂ ਤੇਰਾ ਹੀ ਹਾਂ। ਜਦੋਂ ਐਸੀ ਅਵਸਥਾ ਬਣ ਜਾਂਦੀ ਹੈ, ਇਸ ਵਾਸਤੇ ਸਾਹਿਬ ਇੱਥੇ ਜਾ ਕੇ ਫੁਰਬਾਨ ਕਰਦੇ ਨੇ ਕਿ ਜਿਹੜਾ ਮਨੁੱਖ ਭਾਣਾ ਮੰਨਣ ਵਾਲਾ ਹੈ ਉਸ ਦੇ ਵਾਸਤੇ ਸਦਾ ਸੁੱਖ ਹੈ। ਜਿਸ ਦੇ ਅੰਦਰ ਭਾਣੇ ਦੀ ਅਵਸਥਾ ਕਾਇਮ ਹੋ ਗਈ ਉਹਦੇ ਵਾਸਤੇ ਸਦਾ ਸੁੱਖ ਹੈ। ਉਹ ਦੁੱਖ ਵਿੱਚ ਰਹਿੰਦਿਆਂ ਹੋਇਆਂ ਵੀ ਸੁੱਖ ਅਨੁਭਵ ਕਰਦਾ, ਉਹ ਫਾਂਸੀ ਦੇ ਤਖਤਿਆਂ ਉੱਤੇ ਚੜ ਕੇ, ਤੋਪ ਦੇ ਗੋਲਿਆਂ ਅੱਗੇ ਖਲੋ ਕੇ, ਉਹ ਆਰਿਆਂ ਦੇ ਦੰਦਿਆਂ ਥੱਲੇ ਆਪਣੇ ਤਨ ਨੂੰ ਚਰਵਾ ਕੇ ਹੀ ਕੇਵਲ ਸੁਖੀ ਨਹੀਂ ਰਹਿੰਦਾ, ਆਪਣੇ ਪੁੱਤਰਾਂ ਨੂੰ ਵਾਰ ਕੇ, ਆਪਣੇ ਪਰਿਵਾਰ ਨੂੰ ਵਾਰ ਕੇ ਵੀ ਫਿਰ ਇਹੀ ਬਚਨ ਕਰਦਾ ਕਿ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।